ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਇ ਤਰਣੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਇ ਤਰਣੀ ਜੁਗ ਜੁਗ ਅਟਲ ਜਾਗਤ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰੂ ਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਸਕਰੀਨ ਤੋਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 637 ਅਤੇ 38 ਪੇਜ ਨੰਬਰ 637 ਤੋਂ ਸ਼ੁਰੂ ਹੋ ਕੇ ਸ਼ਬਦ ਦੀ ਸਮਾਪਤੀ ਹੈ ਪੇਜ ਨੰਬਰ 638। ਸਮੁੱਚੇ ਸ਼ਬਦ ਦੇ 8 ਪਦੇ ਨੇ। ਸ਼ਬਦ ਦਾ ਸਿਰਲੇਖ ਟਾਈਟਲ ਹੈ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਹੈ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਘਰ ਪਹਿਲਾ ਇਹ ਰਾਗ ਤੇ ਤਾਲਾਂ ਦੇ ਸੂਖਮ ਭੇਦ ਨੇ। ਉਸ ਘਰ ਵਿਚ ਗੁਰੂ ਸਾਹਿਬ ਨੇ ਆਪ ਗਾਇਆ ਤੇ ਗਾਉਣ ਦਾ ਹੁਕਮ ਕੀਤਾ। ਤੇ ਤੁਕੀ ਦੇ ਅਰਥ ਨੇ ਕਿ ਇਸ ਵਿਚ ਜਿਤਨੇ ਵੀ ਪਦੇ ਨੇ, ਜਿਹੜੇ 8 ਪਦੇ ਨੇ, ਹਰ ਪਦੇ ਦੇ ਵਿਚ ਤਿੰਨ ਤਿੰਨ ਪੰਕਤੀਆਂ ਨੇ। ਤੇ ਤੁਕੀ ਤੁਕੀ ਤੁਕ ਹੁੰਦਾ ਪੰਕਤੀ ਲਾਈਨ। ਸ਼ਬਦ ਦੀ ਸ਼ੁਰੂਆਤ ਦੇ ਉੱਪਰ ਮੰਗਲ ਹੈ ਕਿ ਵਾਹਿਗੁਰੂ ਜੀ ਓਮਨੀ ਪ੍ਰੈਜੈਂਟ ਨੇ, ਹਰ ਥਾਂ ਤੇ ਨੇ, ਯੂਨੀਵਰਸਲ ਨੇ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਦੀਆਂ ਸਿੱਖਿਆਵਾਂ, ਗੁਰੂ ਦੇ ਹੁਕਮ, ਗੁਰੂ ਦਾ ਗਿਆਨ ਜ਼ਿੰਦਗੀ ਵਿਚ ਪ੍ਰੈਕਟੀਕਲ ਰੂਪ ਵਿਚ ਮੰਨ ਕੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣੀਦਾ ਤੇ ਬਖਸ਼ਿਸ਼ ਦੇ ਨਾਲ ਹੀ ਉਸ ਦੀ ਸਮਝ ਆ ਸਕਦੀ ਹੈ। ਸ਼ਬਦ ਦੀ ਸ਼ੁਰੂਆਤ ਹੋ ਰਹੀ ਹੈ, ਇਸ ਵਿਚ ਵਾਹਿਗੁਰੂ ਪਿਤਾ ਦੀ ਵਡਿਆਈ ਕੀਤੀ ਜਾ ਰਹੀ ਹੈ, ਉਹਦੇ ਸਿਸਟਮ ਬਾਰੇ ਦੱਸਿਆ ਜਾ ਰਿਹਾ। ਇਹ ਤੇ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਕਿ ਵਾਹਿਗੁਰੂ ਦੀ ਜੋਤ ਸਾਡੇ ਸਾਰਿਆਂ ਦੇ ਅੰਦਰ ਹੈ। ਉਹਦੀ ਜੋਤ ਸਦਕਾ ਹੀ ਇਹ ਸਾਡਾ ਸਰੀਰ ਚੱਲ ਰਿਹਾ, ਚੱਲ ਹੀ ਉਤਨਾ ਚੱਲ ਰਿਹਾ ਜਿਤਨਾ ਚਿਰ ਅੰਦਰ ਜੋਤ ਹੈ। ਤੇ ਵਾਹਿਗੁਰੂ ਦੀ ਜੋਤ ਹਰ ਥਾਂ ਤੇ ਹੈ। ਜਦੋਂ ਅਸੀਂ ਦੇਖਦੇ ਹਾਂ ਇੱਕ ਬੂਟਾ ਬੀਜ ਬੀਜਿਆ ਜਾਂਦਾ ਹੈ, ਬੂਟੇ ਵੱਖ ਵੱਖ ਲੱਗੇ ਨੇ, ਉਹਨਾਂ ਵਿਚੋਂ ਸਾਰਿਆਂ ਵਿਚੋਂ ਵੱਖ ਵੱਖ ਤਰ੍ਹਾਂ ਦੇ ਫੁੱਲ ਨਿਕਲ ਰਹੇ ਨੇ, ਵੱਖ ਵੱਖ ਤਰ੍ਹਾਂ ਦੀ ਸੁਗੰਧੀ ਨਿਕਲ ਰਹੀ ਹੈ। ਉਹ ਪਾਵਰ ਕਿੱਥੇ ਹੈ ਜਿਹੜੀ ਉਹ ਸੁਗੰਧੀ ਪੈਦਾ ਕਰਦੀ ਹੈ? ਉਹ ਸਾਰੀ ਪਾਵਰ ਧਰਤੀ ਵਿਚ ਹੈ। ਕੁਛ ਬੂਟੇ ਐਸੇ ਨੇ ਉਹਨਾਂ ਨੂੰ ਮਿੱਠੇ ਫਲ ਲੱਗਦੇ ਨੇ, ਕੁਛ ਬੂਟੇ ਐਸੇ ਨੇ ਉਹਨਾਂ ਨੂੰ ਕੌੜੇ ਫਲ ਲੱਗਦੇ ਨੇ। ਧਰਤੀ ਉਹੀ ਹੈ, ਮਿੱਟੀ ਉਹੀ ਹੈ। ਕੁਛ ਬੂਟੇ ਨੇ ਜਿਨ੍ਹਾਂ ਨੂੰ ਖੱਟ ਮਿੱਠੇ ਫਲ ਲੱਗਦੇ ਨੇ, ਨਿੰਬੂ ਹੈ ਉਸ ਵਿਚੋਂ ਖੱਟਾ ਹੀ ਰਸ ਨਿਕਲੇਗਾ, ਅੰਬ ਹੈ ਉਸ ਵਿਚੋਂ ਮਿੱਠਾ ਰਸ ਨਿਕਲੇਗਾ, ਮਿਰਚਾਂ ਨੇ ਉਸ ਵਿਚੋਂ ਕੌੜਾ ਰਸ ਨਿਕਲੇਗਾ। ਉਹ ਪਾਵਰ ਕਿੱਥੇ ਹੈ? ਉਹ ਮਿੱਟੀ ਦੇ ਹਰ ਕਣ ਦੇ ਵਿਚ ਪਾਵਰ ਹੈ, ਉਹ ਵਾਹਿਗੁਰੂ ਦੀ ਜੋਤ ਹੈ, ਉਹਨੇ ਆਪਣੀ ਸ਼ਕਤੀ ਰੱਖੀ ਹੋਈ ਹੈ। ਫਿਰ ਜੇ ਵਾਹਿਗੁਰੂ ਸਾਡੇ ਅੰਦਰ ਨੇ, ਸਾਨੂੰ ਅਹਿਸਾਸ ਕਿਉਂ ਨਹੀਂ ਹੋ ਰਿਹਾ? ਅਸੀਂ ਭੁੱਲ ਕਿਉਂ ਜਾਂਦੇ ਹਾਂ? ਸੱਚ ਜਾਣਿਓ ਬਹੁਤ ਵਾਰੀ ਅਸੀਂ ਇਸ ਤਰ੍ਹਾਂ ਦਾ ਜੀਵਨ ਜਿਉਂਦੇ ਹਾਂ ਜਿਹੜਾ ਅੰਦਰ ਬੈਠੇ ਹੋਏ ਵਾਹਿਗੁਰੂ ਨੂੰ ਕਦੀ ਚੰਗਾ ਨਹੀਂ ਲੱਗਦਾ। ਸਾਡੇ ਬੋਲਣ ਵਿੱਚ, ਸਾਡੇ ਦੇਖਣ ਵਿੱਚ, ਸਾਡੇ ਕਰਮਾਂ ਵਿੱਚ, ਸਾਡੇ ਬਿਹੇਵੀਅਰ ਵਿੱਚ ਬਹੁਤ ਕੁਛ ਐਸਾ ਮਿਕਸ ਹੋ ਜਾਂਦਾ ਜਿਹੜਾ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਦਾ। ਇਸ ਪਾਵਨ ਪਵਿੱਤਰ ਮੁਖਵਾਕ ਵਿੱਚ ਸਤਿਗੁਰੂ ਜੀ ਉਸ ਸਾਰੇ ਨੈਟਵਰਕ ਨੂੰ ਸਾਰੇ ਸਿਸਟਮ ਨੂੰ ਵੀ ਸਮਝਾ ਰਹੇ ਨੇ ਅਤੇ ਇਸ ਵਿੱਚ ਰਹਾਉ ਪਦਾ ਹੈ ਹਰ ਜੀ ਇਹ ਤੇਰੀ ਵਡਿਆਈ। ਆਪਣੇ ਅੰਦਰ ਬੈਠੀ ਹੋਈ ਜੋਤ ਨੂੰ ਐਡਰੈਸ ਕਰ ਰਹੇ ਨੇ ਵਾਹਿਗੁਰੂ ਜੀ, ਮੈਨੂੰ ਇੱਕ ਸਮਝ ਲੱਗੀ ਕਿ ਤੁਹਾਡੀ ਇੱਕ ਵਡਿਆਈ ਹੈ, ਤੁਹਾਡਾ ਇਸ ਸੰਸਾਰ ਨੂੰ ਚਲਾਉਣ ਦਾ ਇੱਕ ਸਿਸਟਮ ਹੈ। ਉਹ ਸਿਸਟਮ ਕੀ ਹੈ? ਪਹਿਲੀ ਪੰਕਤੀ ਹੈ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀ ਉਹ ਧੁਰ ਤੂੰ ਰੱਖਦਾ ਆਇਆ। ਹੇ ਵਾਹਿਗੁਰੂ ਜੀ, ਜਿਹੜੇ ਤੇਰੇ ਭਗਤ ਬਣ ਗਏ ਉਹਨਾਂ ਦੀ ਤੂੰ ਸਦਾ ਪੈਜ ਰੱਖਦਾ ਆਇਆ। ਦੋ ਸ਼ਬਦ ਨੇ, ਇੱਕ ਹੈ ਭਗਤ, ਦੂਸਰਾ ਹੈ ਪੈਜ। ਇਹਨੂੰ ਸਮਝਣਾ ਪਵੇਗਾ। ਮਨ ਜਿਸ ਤੋਂ ਪ੍ਰਭਾਵਿਤ ਹੋ ਜਾਵੇ ਨਾ, ਜਿਸ ਵੱਲ ਅਟਰੈਕਟ ਹੋ ਜਾਵੇ, ਇੰਪ੍ਰੈਸ ਹੋ ਜਾਵੇ, ਉਸ ਵੱਲੇ ਖਿੱਚਿਆ ਜਾਂਦਾ ਹੈ। ਇਤਨਾ ਖਿੱਚਿਆ ਜਾਂਦਾ ਹੈ ਕਿ ਉਸੇ ਦਾ ਹੀ ਰੂਪ ਹੋ ਜਾਂਦਾ ਹੈ, ਉਸੇ ਦਾ ਹੀ ਭਗਤ ਬਣ ਜਾਂਦਾ ਹੈ। ਤੁਸੀਂ ਦੇਖੋਗੇ ਬੱਚਾ ਖਾਣੇ ਪੀਣੇ ਦੇ ਸਵਾਦ ਵਿੱਚ ਕੋਈ ਨਾ ਕੋਈ ਚੀਜ਼ ਉਸਦੀ ਫੇਵਰੇਟ ਬਣ ਜਾਂਦੀ ਹੈ, ਚਾਹੇ ਪੀਜ਼ਾ ਹੈ, ਚਾਹੇ ਬਰਗਰ ਹੈ, ਚਾਹੇ ਕੋਈ ਹੋਰ ਕੁਛ ਹੈ। ਉਸ ਦਾ ਮਨ ਉਸ ਉਹਦੀ ਫੇਵਰੇਟ ਡਿਸ਼ ਵੱਲ ਇਤਨਾ ਖਿੱਚਿਆ ਗਿਆ, ਇਤਨਾ ਖਿੱਚਿਆ ਗਿਆ, ਉਸ ਸਵਾਦ ਦੇ ਪਿੱਛੇ ਮਾਂ ਨਾਲ ਰੁੱਸ ਜਾਂਦਾ ਹੈ। ਨੋਟ ਕਰਿਓ, ਹੁਣ ਦੇਖਿਆ ਜਾਵੇ ਤੇ ਮਾਂ ਕਹਿਣ ਦਾ ਵੀ ਆਪਣਾ ਹੀ ਇੱਕ ਸਵਾਦ ਹੈ। ਜਿਹੜਾ ਸਵਾਦ ਮਾਂ ਦੀ ਗੋਦੀ ਦਾ, ਮਾਂ ਦੀ ਸ਼ਰਨ ਦਾ ਨਾ, ਇਹ ਕਿਤੋਂ ਨਹੀਂ ਮਿਲਦਾ। ਮਾਂ ਖੁਸ਼ ਹੋ ਜਾਵੇ ਪੁੱਤਰ ਦੇ ਉੱਪਰ, ਖੁਸ਼ ਹੋ ਕੇ ਉਹਨੂੰ ਗਲਵਕੜੀ ਚ ਲੈਂਦੀ ਹੈ, ਉਹਨੂੰ ਚੁੰਮਦੀ ਹੈ, ਅਸੀਸਾਂ ਮਿਲਦੀਆਂ ਨੇ, ਇਹ ਸਵਾਦ ਕਿਤੋਂ ਨਹੀਂ ਮਿਲ ਸਕਦਾ। ਪਰ ਹੁਣ ਇਹ ਸਭ ਕੁਛ ਨੂੰ ਇਗਨੋਰ ਕਰਕੇ ਮਾਂ ਨਾਲੋਂ ਰੁੱਸਦਾ ਕਿਉਂ ਪਿਆ? ਕਿਉਂਕਿ ਇਹਦਾ ਮਨ ਉਸ ਸਵਾਦ ਦਾ ਭਗਤ ਬਣ ਗਿਆ, ਡਿਵੋਟੀ ਸੁਰੈਂਡਰ ਹੋ ਗਿਆ, ਉਸਨੂੰ ਉਧਰ ਖਿੱਚਿਆ ਗਿਆ, ਡੈਡੀਕੇਟਡ ਹੋ ਗਿਆ ਉਸ ਪਾਸੇ। ਅਗਰ ਇਹ ਮਨ ਅੰਦਰ ਬੈਠੀ ਹੋਈ ਵਾਹਿਗੁਰੂ ਦੀ ਜੋਤ ਨਾਲ ਪਿਆਰ ਪਾ ਲਵੇ, ਇਹਨੂੰ ਅਹਿਸਾਸ ਹੋ ਜਾਵੇ ਕਿ ਮੇਰੇ ਅੰਦਰ ਵਾਹਿਗੁਰੂ ਜੀ ਹਨ, ਇਹਨੂੰ ਅਹਿਸਾਸ ਹੋ ਜਾਵੇ ਹਰ ਵੇਲੇ ਵਾਹਿਗੁਰੂ ਜੀ ਮੈਨੂੰ ਦੇਖ ਰਹੇ ਨੇ, ਮੈਂ ਉਹਨਾਂ ਦੇ ਬਣਾਏ ਹੋਏ ਘਰ ਵਿੱਚ, ਇਹ ਸਾਰਾ ਸੰਸਾਰ ਵਾਹਿਗੁਰੂ ਦਾ ਘਰ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਗਰ ਮਨ ਨੂੰ ਰਿਅਲਾਈਜ਼ ਹੋ ਜਾਵੇ, ਇਹਦੇ ਅੰਦਰ ਫੀਲਿੰਗ ਬਣ ਜਾਵੇ, ਫਿਰ ਵਾਹਿਗੁਰੂ ਦੇ ਆਪਣੇ ਗੁਣ ਨੇ ਜਿਹਨੂੰ ਅਸੀਂ ਆਤਮਿਕ ਗੁਣ ਕਹਿੰਦੇ ਹਾਂ, ਸ਼ੁਕਰਾਨਾ, ਨਿਮਰਤਾ, ਸੱਚਾ ਪਿਆਰ, ਸੰਜਮੀ ਜੀਵਨ, ਸੈਲਫ ਡਿਸਿਪਲਨ, ਇਹ ਵਾਹਿਗੁਰੂ ਦੇ ਆਪਣੇ ਗੁਣ ਨੇ। ਮਨ ਨੂੰ ਇਹਨਾਂ ਗੁਣਾਂ ਦਾ ਸਵਾਦ ਆ ਜਾਵੇ। ਇੱਕ ਗੱਲ ਹਮੇਸ਼ਾ ਯਾਦ ਰੱਖਣੀ, ਹਉਮੈ ਦਾ ਵੀ ਇੱਕ ਟੇਸਟ ਹੈ, ਨਿਮਰਤਾ ਦਾ ਵੀ ਇੱਕ ਟੇਸਟ ਹੈ। ਹਉਮੈ ਦੇ ਟੇਸਟ ਵਿੱਚੋਂ ਮਿਸਟੇਕਸ ਹੋਣ ਦੇ, ਗਲਤੀਆਂ ਹੋਣ ਦੇ ਚਾਂਸਸ ਵੱਧਦੇ ਨੇ। ਨਿਮਰਤਾ ਦੇ ਟੇਸਟ ਵਿੱਚੋਂ ਗਲਤੀਆਂ ਹੋਣ ਦੇ ਚਾਂਸਸ ਘਟਦੇ ਨੇ। ਤਾਂ ਦੋ ਸਾਡੇ ਲਈ ਵੇ ਆਫ ਥਿੰਕਿੰਗ ਹੈ, ਸਾਡੀ ਜੀਵਨ ਦੇ ਦੋ ਟਰੈਕ ਨੇ, ਜਿਹੜਾ ਮਰਜ਼ੀ ਅਸੀਂ ਚੂਜ਼ ਕਰ ਲਈਏ। ਇੱਕ ਹੈ ਲੋੜ ਪਈ ਤੇ ਗੁੱਸੇ ਵਿੱਚ ਬੋਲ ਲੈਣਾ, ਇੱਕ ਹੈ ਨਹੀਂ, ਸਹਿਨਸ਼ੀਲਤਾ ਵਿੱਚ ਰਹਿਣਾ, ਆਪਣੇ ਇਮੋਸ਼ਨਸ ਨੂੰ, ਆਪਣੀ ਫੀਲਿੰਗਸ ਨੂੰ, ਆਪਣੇ ਸੈਂਟੀਮੈਂਟਸ ਨੂੰ ਬੈਲੈਂਸਡ ਵਿੱਚ ਰੱਖਣਾ ਹੈ। ਮੈਂ ਅੰਦਰੋਂ ਕਿਉਂ ਦੁਖੀ ਹੋਵਾਂ? ਕਿਉਂਕਿ ਕ੍ਰੋਧ ਅੰਦਰੋਂ ਦੁਖੀ ਕਰਦਾ ਹੈ। ਸਹਿਨਸ਼ੀਲਤਾ ਦਾ ਵੀ ਆਪਣਾ ਹੀ ਇੱਕ ਸਵਾਦ ਹੈ ਤੇ ਗੁੱਸੇ ਦਾ ਵੀ ਆਪਣਾ ਹੀ ਇੱਕ ਟੇਸਟ ਹੈ। ਜਦੋਂ ਕੋਈ ਬੰਦਾ ਕਿਸੇ ਤੇ ਗੁੱਸੇ ਹੁੰਦਾ ਹੈ ਨਾ, ਤੇ ਉਹਦੀ ਗੱਲ ਮੰਨ ਲਵੇ, ਉਹਦਾ ਟੇਸਟ ਆਉਂਦਾ ਹੈ। ਪਰ ਸੱਚ ਜਾਣਿਓ, ਗੁੱਸੇ ਦੇ ਵਿੱਚ, ਕ੍ਰੋਧ ਦੇ ਵਿੱਚ ਮਿਸਟੇਕਸ ਹੋਣ ਦੇ ਚਾਂਸਸ ਵੱਧ ਜਾਂਦੇ ਨੇ, ਗਲਤੀਆਂ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਸਹਿਨਸ਼ੀਲਤਾ ਵਿੱਚ ਇਹਦੇ ਚਾਂਸਸ ਘਟਦੇ ਨੇ। ਚੂਜ਼ ਕਰਨਾ ਹੈ ਰਸਤਾ, ਜ਼ਿੰਦਗੀ ਵਿੱਚ ਕਿਹੜੇ ਪ੍ਰਿੰਸੀਪਲਸ ਬਣਾਉਣੇ ਨੇ। ਅਗਰ ਤੇ ਇਹਨਾਂ ਗੁਣਾਂ ਨੂੰ ਮਨ ਚੂਜ਼ ਕਰਦਾ ਏ ਤੇ ਇਹਨੂੰ ਸਵਾਦ ਆ ਜਾਵੇ, ਔਰ ਆਪਣੇ ਆਪ ਨਾਲ ਪ੍ਰੋਮਿਸ ਕਰੇ ਮੈਂ ਇਹ ਗੁਣ ਨਹੀਂ ਛੱਡਣੇ, ਤੇ ਸਮਝ ਲਿਓ ਇਹ ਭਗਤ ਬਣ ਗਿਆ ਵਾਹਿਗੁਰੂ ਦੀ ਜੋਤ ਦਾ। ਸ਼ਬਦ ਆਇਆ ਪੈਜ, ਭਾਵੇਂ ਇੱਥੇ ਲਿਖਿਆ ਨਹੀਂ ਹੈ, ਇੱਥੇ ਲਿਖਿਆ ਧੁਰ ਤੂੰ ਰੱਖਦਾ ਆਇਆ। ਕੀ ਰੱਖਦਾ ਆਇਆ? ਪੈਜ ਰੱਖਦਾ ਆਇਆ। ਪੈਜ ਦੇ ਅੱਖਰੀ ਅਰਥ ਬਣਦੇ ਨੇ, ਵਰਡ ਟੂ ਵਰਡ ਮੀਨਿੰਗ ਹੈ ਇੱਜ਼ਤ। ਇੱਜ਼ਤ ਦੇ ਅਰਥ ਬਣਦੇ ਨੇ ਬੰਦੇ ਦੀ ਰੈਪੂਟੇਸ਼ਨ। ਇਸ ਪੁਆਇੰਟ ਨੂੰ ਸਮਝਣਾ ਬੜੀ ਕਮਾਲ ਦੀ ਬਾਤ ਮੇਰੇ ਗੁਰੂ ਪਿਤਾ ਨੇ ਸਾਡੇ ਸਾਹਮਣੇ ਰੱਖੀ ਹੈ। ਅਸੀਂ ਆਪਣੇ ਘਰਾਂ ਦੇ ਵਿੱਚ ਜਦੋਂ ਵੀ ਕਿਤੇ ਅੰਦਰੋਂ ਇੰਬੈਲੈਂਸਡ ਹੋ ਜਾਈਏ, ਇਹ ਸਾਡੇ ਸਾਰਿਆਂ ਤੇ ਲਾਗੂ ਹੁੰਦੀ ਹੈ ਕਿਉਂਕਿ ਆਪਾਂ ਪਰਿਵਾਰਕ ਜੀਵਨ ਜਿਉਂ ਰਹੇ ਹਾਂ, ਇਨਕਲੂਡਿੰਗ ਮੀ, ਮੇਰੇ ਤੇ ਵੀ ਲਾਗੂ ਹੁੰਦੀ ਹੈ। ਕਦੀ ਨਾ ਕਦੀ ਸਟ੍ਰੈਸ ਮਿਕਸ ਹੋ ਜਾਂਦਾ ਹੈ, ਜਾਂ ਬੰਦਾ ਡਿਪਰੈਸਡ ਹੋ ਜਾਂਦਾ ਹੈ, ਜਾਂ ਇੰਪੇਸ਼ੈਂਸ ਹੋ ਜਾਂਦਾ ਹੈ, ਤੇ ਮੁੱਖ ਦੇ ਵਿੱਚੋਂ ਰੁੱਖੇ ਬੋਲ, ਕੌੜੇ ਬੋਲ ਬੋਲੇ ਜਾਂਦੇ ਨੇ। ਅਕਸਰ ਆਮ ਇਹ ਵਰਤਾਰਾ ਹੈ, ਸਾਡੀ ਜ਼ਿੰਦਗੀ 'ਚ ਆਮ ਹੀ ਹੋ ਜਾਂਦਾ ਹੈ। ਕਦੀ ਪਰਖ ਕੇ ਦੇਖਿਓ, ਜਦੋਂ ਵੀ ਅਸੀਂ ਕਿਸੇ ਦੇ ਸਾਹਮਣੇ ਕ੍ਰੋਧ ਵਾਲੇ ਬੋਲ ਬੋਲਾਂਗੇ ਨਾ, ਉਹਦੀਆਂ ਨਜ਼ਰਾਂ ਵਿੱਚ ਸਾਡਾ ਇੰਪ੍ਰੈਸ਼ਨ ਡਾਊਨ ਹੋ ਜਾਂਦਾ ਹੈ। ਆਹ ਸਾਡੇ ਘਰਾਂ 'ਚ ਵਾਪਰ ਰਿਹਾ। ਜਦੋਂ ਮੈਂ ਆਪਣੇ ਪੁੱਤਰ ਦੇ ਸਾਹਮਣੇ, ਆਪਣੀ ਧੀ ਦੇ ਸਾਹਮਣੇ, ਆਪਣੀ ਘਰਵਾਲੀ ਦੇ ਸਾਹਮਣੇ ਕੌੜੇ ਬੋਲ ਬੋਲਦਾ ਤੇ ਉਹ ਇੰਪ੍ਰੈਸ਼ਨ ਡਾਊਨ ਹੋ ਜਾਂਦਾ। ਤੇ ਜਿਸ ਬੰਦੇ ਦੇ ਸਾਹਮਣੇ ਇੰਪ੍ਰੈਸ਼ਨ ਡਾਊਨ ਹੋ ਜਾਵੇ, ਖਿਆਲ ਕਰਿਓ, ਉਹ ਸਾਈਕੋਲੋਜੀਕਲੀ ਸਾਡੇ ਤੋਂ ਗੈਪ ਪਾ ਲੈਂਦਾ ਹੈ। ਤੇ ਜਦੋਂ ਸਾਈਕੋਲੋਜੀਕਲੀ ਗੈਪ ਪੈ ਜਾਂਦਾ ਹੈ, ਤੇ ਫਿਰ ਉਹਦੇ ਤੇ ਸਾਡੀ ਰੈਪੂਟੇਸ਼ਨ ਦਾ, ਸਾਡੀ ਮਾਂ ਹੋਣ ਦਾ, ਪਿਤਾ ਹੋਣ ਦਾ ਕੋਈ ਅਸਰ ਨਹੀਂ ਪੈਂਦਾ, ਤੇ ਅਸੀਂ ਕਹਿੰਦੇ ਹਾਂ ਬੱਚੇ ਸਾਡੀ ਗੱਲ ਮੰਨਦੇ ਨਹੀਂ। ਕਿਧਰੇ ਨਾ ਕਿਧਰੇ ਬੱਚਿਆਂ ਤੇ ਸਾਡਾ ਇੰਪ੍ਰੈਸ਼ਨ ਡਾਊਨ ਹੋ ਗਿਆ। ਮੰਨਦੇ ਨੇ, ਆਪਾਂ ਦੇਖਦੇ ਹਾਂ। ਫਿਰ ਅਸੀਂ ਕੀ ਕਰਦੇ ਹਾਂ, ਕੋਈ ਬਾਹਰਲਾ ਬੰਦਾ, ਚਾਹੇ ਉਹ ਗੁਆਂਢੀ ਹੋਵੇ, ਚਾਹੇ ਕੋਈ ਰਿਸ਼ਤੇਦਾਰ ਹੋਵੇ, ਜਾਂ ਧਾਰਮਿਕ ਵਿਅਕਤੀ ਹੋਵੇ, ਅਸੀਂ ਕਹਿੰਦੇ ਜੀ ਸਾਡੇ ਬੱਚੇ ਨੂੰ ਸਮਝਾਓ ਤਾਂ ਕਿ ਉਹਦਾ ਇੰਪ੍ਰੈਸ਼ਨ ਕੰਮ ਕਰ ਜਾਵੇ। ਹੁਣ ਜਿਸ ਵੇਲੇ ਸਾਡੇ ਤੋਂ ਬੋਲਾਂ ਕਰਕੇ ਕੋਈ ਮਿਸਟੇਕ ਹੋ ਗਈ, ਕੌੜੇ ਬੋਲ ਬੋਲਣੇ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਨਜ਼ਰਾਂ ਵਿੱਚ ਗਲਤੀ ਹੈ। ਨਾਨਕ ਫਿੱਕੇ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੀ ਹੈ, ਫਿੱਕੋ ਫਿੱਕੀ ਸੋਏ ਸੋਏ ਇੰਪ੍ਰੈਸ਼ਨ ਇੰਪ੍ਰੈਸ਼ਨ ਡਾਊਨ ਹੋ ਜਾਏਗਾ, ਫਿੱਕਾ ਇੰਪ੍ਰੈਸ਼ਨ ਹੋ ਜਾਏਗਾ। ਹੁਣ ਇਹੋ ਜਿਹੀ ਸਿਚੁਏਸ਼ਨ ਬਣਦੀ ਰਹੇਗੀ, ਨੋਟ ਕਰਿਓ, ਸਟ੍ਰੈਸ ਵੀ ਬਣਦਾ ਰਹੇਗਾ, ਕਿਧਰੇ ਨਾ ਕਿਧਰੇ ਡਿਪਰੈਸ਼ਨ ਵੀ ਹੋ ਜਾਂਦਾ ਹੈ, ਕਿਧਰੇ ਨਾ ਕਿਧਰੇ ਇਰੀਟੇਸ਼ਨ ਹੋ ਜਾਂਦੀ ਹੈ, ਕਿਧਰੇ ਨਾ ਕਿਧਰੇ ਇਨਕਨਵੀਨੀਅੰਟ ਫੀਲਿੰਗਸ ਪੈਦਾ ਹੋ ਜਾਂਦੀਆਂ ਨੇ, ਕਿਧਰੇ ਨਾ ਕਿਧਰੇ ਬੰਦਾ ਇੰਪੇਸ਼ੈਂਸ ਹੋ ਜਾਂਦਾ ਹੈ। ਵਾਹਿਗੁਰੂ ਜੀ ਉਸ ਵੇਲੇ ਇੱਜ਼ਤ ਰੱਖ ਲੈਣ, ਆਖੋ ਵਾਹਿਗੁਰੂ, ਇੱਜ਼ਤ ਰੱਖ ਲੈਣ। ਬੰਦੇ ਦੇ ਅੰਦਰ ਜਦੋਂ ਕ੍ਰੋਧ ਪੈਦਾ ਹੋਵੇ, ਉਹ ਆਪਣੇ ਆਪ ਨੂੰ ਸਿਚੁਏਸ਼ਨ ਤੋਂ ਦੂਸਰੇ ਪਾਸੇ ਲੈ ਜਾਵੇ, ਥੋੜੇ ਥੋੜੇ ਆਪਣੇ ਆਪ ਨਾਲ ਪ੍ਰੋਮਿਸ ਕੀਤੇ ਜਾਣ। ਘਰ ਵਿੱਚ ਜਦੋਂ ਵੀ ਗੁੱਸਾ ਆਵੇ, ਜੇ ਬੈਡਰੂਮ ਦੇ ਵਿੱਚ ਗੁੱਸਾ ਆਇਆ ਤੇ ਘੱਟੋ ਘੱਟ ਐਜ ਸੂਨ ਐਜ ਪੋਸੀਬਲ ਬੈਡਰੂਮ ਤੋਂ ਦੂਸਰੇ ਕਮਰੇ ਵਿੱਚ ਜਾਇਆ ਜਾਵੇ, ਆਪਣੇ ਆਪ ਨੂੰ ਛੇਤੀ ਤੋਂ ਛੇਤੀ ਨਾਰਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਨਹੀਂ ਤੇ ਕਦੋਂ ਵੀ ਬੋਲਾਂ ਦੀ ਮਿਸਟੇਕਸ ਹੋ ਸਕਦੀ ਹੈ, ਤੇ ਇਹਨਾਂ ਅਗਲੀ ਮਿਸਟੇਕਸ ਬੰਦਾ ਫਿਰ ਫਿਜ਼ੀਕਲੀ ਅਬਿਊਜ਼ਡ ਕਰਦਾ ਹੈ ਜਾਂ ਫਿਰ ਮਿਸਬਿਹੇਵ ਕਰਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ, ਜੇ ਤੇ ਉਸ ਦੇ ਨਾਲ ਸਾਡੀ ਮਨ ਦੀ ਖਿੱਚ ਹੈ, ਉਹਨੂੰ ਅਸੀਂ ਆਪਣਾ ਸਮਝਦੇ ਹਾਂ, ਉਹਦੇ ਨਾਲ ਸਾਡਾ ਪਿਆਰ ਹੈ, ਉਹਦੇ ਨਾਲ ਸਾਡਾ ਮੋਹ ਹੈ, ਤਾਂ ਦੇਖੋ ਅਸੀਂ ਉਹਦੇ ਔਗਣ ਨਹੀਂ ਦੇਖਦੇ। ਜੇ ਕੋਈ ਸਾਡੇ ਕੋਲ ਉਹਦੇ ਔਗਣਾਂ ਦੀ ਗੱਲ ਕਰੇ ਤੇ ਸਾਨੂੰ ਗੁੱਸਾ ਆ ਜਾਂਦਾ ਹੈ, ਤੇ ਜਿਸ ਤੋਂ ਅਸੀਂ ਅਲਰਜਿਕ ਹੋਈਏ, ਜਿਹੜਾ ਚੰਗਾ ਨਾ ਲੱਗੇ, ਉਹਦੇ ਗੁਣ ਨਹੀਂ ਦਿਸਦੇ, ਆਖੋ ਵਾਹਿਗੁਰੂ, ਫਿਰ ਉਹਦਾ ਡਿਸਟ੍ਰਕਟਿਵ ਕ੍ਰਿਟੀਸਾਈਜ਼ ਸਾਨੂੰ ਚੰਗਾ ਲੱਗਦਾ ਹੈ, ਉਹਦੀ ਆਲੋਚਨਾ ਸਾਨੂੰ ਚੰਗੀ ਲੱਗਦੀ ਹੈ, ਉਹਦੇ ਅਸੀਂ ਔਗਣ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਅਸੀਂ ਕਿਸੇ ਦੇ ਔਗਣ ਦੇਖ ਲੈਂਦੇ ਹਾਂ, ਫਿਰ ਅਸੀਂ ਉਹਦੇ ਬਾਰੇ ਆਪਣੇ ਮਨ ਵਿੱਚ ਨਫ਼ਰਤ ਪਾਲ ਲੈਂਦੇ ਹਾਂ, ਉਸ ਨਫ਼ਰਤ ਦੇ ਨਾਲ ਅੰਦਰ ਮਨ ਕਾਲਾ ਹੋ ਜਾਂਦਾ ਹੈ ਤੇ ਰਿਸ਼ਤਾ ਟੁੱਟ ਜਾਂਦਾ ਹੈ। ਆਖੋ ਵਾਹਿਗੁਰੂ। ਹੁਣ ਨੋਟ ਕਰਿਓ, ਸਿਚੁਏਸ਼ਨ ਬਣਦੀ ਰਹੇਗੀ, ਕਦੀ ਕਿਸੇ ਦਾ ਔਗਣ ਫੋਕਸ ਹੋ ਗਿਆ, ਕਦੀ ਕਿਸੇ ਦਾ ਔਗਣ ਫੋਕਸ ਹੋ ਗਿਆ, ਕਦੀ ਕਿਸੇ ਦੀ ਗਲਤੀ ਦੇਖੀ, ਕਦੀ ਕਿਸੇ ਦੀ ਗਲਤੀ ਦੇਖੀ, ਗੁਰੂ ਕਿਰਪਾ ਕਰਨ, ਮਨ ਅੰਦਰ ਨਫ਼ਰਤ ਨਾ ਹੋਵੇ, ਵਾਹਿਗੁਰੂ ਜੀ ਪੈਜ ਰੱਖ ਲੈਣ। ਆਖੋ ਵਾਹਿਗੁਰੂ, ਪੈਜ ਰੱਖ ਲੈਣ, ਕਿਉਂਕਿ ਹਰ ਬੰਦਾ ਗਲਤੀਆਂ ਦਾ ਪੁਤਲਾ ਹੈ। ਭੁੱਲਣ ਅੰਦਰ ਸਭ ਕੋ ਉਪੁੱਲ ਗੁਰੂ ਕਰਤਾਰ, ਕੋਈ ਵੀ ਬੰਦਾ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਮੇਰੇ ਤੋਂ ਕਦੀ ਭੁੱਲ ਹੋਈ ਹੋਈ ਨਹੀਂ, ਮੈਂ ਕਦੀ ਕੌੜਾ ਬੋਲ ਬੋਲਿਆ ਹੀ ਨਹੀਂ, ਮੈਂ ਕਦੀ ਕਿਸੇ ਨਾਲ ਨਫ਼ਰਤ ਕੀਤੀ ਹੋਈ ਨਹੀਂ, ਮੈਂ ਕਦੀ ਕਿਸੇ ਦੀ ਨਿੰਦਾ ਕੀਤੀ ਹੋਈ ਨਹੀਂ, ਮੈਂ ਕਦੀ ਕਿਸੇ ਦੀ ਨਿੰਦਾ ਸੁਣੀ ਹੋਈ ਨਹੀਂ, ਸ਼ਾਇਦ ਕੋਈ ਇੱਕ ਅੱਧ ਭਾਵੇਂ ਹੋਵੇ, ਨਹੀਂ ਤੇ ਬੜਾ ਮੁਸ਼ਕਲ ਹੈ। ਪਰ ਸੱਚ ਹੀ ਹੈ ਸਾਡੇ ਤੋਂ ਗਲਤੀਆਂ ਭੁੱਲਾਂ ਹੁੰਦੀਆਂ ਵੀ ਨੇ ਪਰ ਅਸੀਂ ਦੂਸਰਿਆਂ ਦੀਆਂ ਭੁੱਲਾਂ ਨੂੰ ਜ਼ਿਆਦਾ ਫੋਕਸ ਕਰਦੇ ਹਾਂ ਆਪਦੀਆਂ ਸਾਨੂੰ ਸਮਝ ਨਹੀਂ ਆਉਂਦੀਆਂ ਅਖਬਾਰ ਜਿਸ ਵੇਲੇ ਸਾਨੂੰ ਕਿਸੇ ਦੀ ਗਲਤੀ ਦਿਸਦੀ ਹੈ ਉਸ ਵੇਲੇ ਵਾਹਿਗੁਰੂ ਜੀ ਪੈਜ ਰੱਖ ਲੈਣ ਔਰ ਮਨ ਵਿੱਚ ਖਿਆਲ ਆ ਜਾਵੇ ਕੋਈ ਗੱਲ ਨਹੀਂ ਇਹਦੇ ਤੋਂ ਭੁੱਲ ਹੋਈ ਹੈ ਮੇਰੇ ਤੋਂ ਵੀ ਹੁੰਦੀਆਂ ਨੇ ਆਖ ਵਾਹਿਗੁਰੂ ਆਪਾਂ ਘਰਾਂ ਵਿੱਚ ਫੈਮਿਲੀ ਲਾਈਫ ਜਿਉ ਰਹੇ ਹਾਂ ਕਦੀ ਸੋਚ ਕੇ ਦੇਖਿਓ ਬੰਦਾ ਦੂਸਰੇ ਦੇ ਨਾ ਕੌੜੇ ਬੋਲਾਂ ਨੂੰ ਬਿਲਕੁਲ ਨਹੀਂ ਸਹਾਰਦਾ ਤੇ ਜੇ ਸੋਚ ਲਵੇ ਮੇਰੇ ਤੋਂ ਕਿਹੜਾ ਨਹੀਂ ਬੋਲੇ ਗਏ ਪਤੀ ਪਤਨੀ ਦਾ ਰਿਸ਼ਤਾ ਹੈ ਕੀ ਪਤੀ ਤੋਂ ਨਹੀਂ ਕਦੀ ਕੌੜੇ ਬੋਲ ਬੋਲੇ ਗਏ ਪਰ ਇੱਕ ਸਿਸਟਮ ਹੈ ਪਤਨੀ ਦਾ ਬੋਲ ਨਹੀਂ ਸਹਾਰੇਗਾ ਪਤੀ ਤੋਂ ਬੋਲਿਆ ਗਿਆ ਪਤਨੀ ਨਹੀਂ ਸਹਾਰੇਗੀ ਜੇ ਉਹ ਸੋਚ ਕੇ ਦੇਖੇ ਕਿ ਮੇਰੇ ਤੋਂ ਕੌੜੇ ਬੋਲ ਨਹੀਂ ਬੋਲੇ ਗਏ ਘਰਾਂ ਵਿੱਚੋਂ ਜ਼ਰਨ ਸ਼ਕਤੀ ਘੱਟ ਰਹੀ ਹੈ ਆਖੋ ਵਾਹਿਗੁਰੂ ਔਰ ਇਹ ਸਾਡੇ ਸਾਹਮਣੇ ਇੱਕ ਚੈਲੰਜ ਹੈ ਜਿਹੜੀ ਕਮਿੰਗ ਜਨਰੇਸ਼ਨ ਆ ਰਹੀ ਹੈ ਉਹ ਜ਼ਿਆਦਾ ਇਰੀਟੇਟਡ ਆ ਰਹੀ ਹੈ ਉਹ ਤੇ ਬਿਲਕੁਲ ਗੱਲ ਹੀ ਕਹੋ ਨੂੰ ਤਿਆਰ ਨਹੀਂ ਹੈ ਗੁਰੂ ਰਹਿਮਤ ਕਾਰਨ ਇਹੋ ਜਿਹੇ ਹਾਲਾਤਾਂ ਵਿੱਚ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਬੱਚੇ ਦੇ ਅੰਦਰ ਗੁੱਸਾ ਆ ਜਾਂਦਾ ਕਦੀ ਤੇ ਹੈਰਾਨੀ ਹੁੰਦੀ ਹੈ ਗੱਲ ਇਤਨੀ ਕੁ ਹੁੰਦੀ ਹੈ ਬੇਟਾ ਚਲੋ ਗੁਰਦੁਆਰੇ ਚਲੀਏ ਬੱਚੇ ਨੂੰ ਗੁੱਸਾ ਆ ਗਿਆ ਮਾਹੌਲ ਸਾਰਾ ਖਰਾਬ ਕਰ ਦਿੱਤਾ ਛੋਟੀ ਜਿਹੀ ਗੱਲ ਹੁੰਦੀ ਹੈ ਡਾਇਨਿੰਗ ਟੇਬਲ ਦੇ ਉੱਪਰ ਅੱਜ ਕੀ ਬਣਾਇਆ ਹੈ ਉਹ ਕਦੀ ਸਬਜ਼ੀ ਪਿੱਛੇ ਮਨ ਖਰਾਬ ਹੋ ਗਿਆ ਇਹ ਛੋਟੀਆਂ ਛੋਟੀਆਂ ਗੱਲਾਂ ਇਹ ਤੇ ਵਾਪਰਦੀਆਂ ਰਹਿਣਗੀਆਂ ਵਾਹਿਗੁਰੂ ਜੀ ਪੈਜ ਰੱਖਦੇ ਰਹਿਣਾ ਆਖੋ ਵਾਹਿਗੁਰੂ ਇਸ ਪਹਿਲੀ ਪੰਕਤੀ ਵਿੱਚ ਇੱਕ ਵਿਸ਼ਵਾਸ ਹੈ ਹੇ ਵਾਹਿਗੁਰੂ ਜੀ ਜਿਹੜੇ ਤੇਰੇ ਭਗਤ ਬਣ ਜਾਂਦੇ ਨੇ ਤੂੰ ਉਹਨਾਂ ਦੀ ਪੈਜ ਰੱਖਦਾ ਹੈ ਉਹ ਕਿਹੋ ਜਿਹੇ ਹੁੰਦੇ ਨੇ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਉ ਹਰ ਨਾਖਸ਼ ਮਾਰ ਪਚਾਇਆ ਉਹ ਪ੍ਰਹਿਲਾਦ ਵਰਗੇ ਹੁੰਦੇ ਨੇ ਪ੍ਰਹਿਲਾਦ ਦੀਆਂ ਦੋ ਨਿਸ਼ਾਨੀਆਂ ਨੰਬਰ ਇੱਕ ਉਹਦੇ ਕੋਲ ਬਚਪਨ ਸੀ ਬੱਚਾ ਸੀ ਬੱਚਾ ਹੋਣ ਦੇ ਬਾਵਜੂਦ ਵੀ ਉਹਦੇ ਕੋਲ ਮੈਚਿਓਰਿਟੀ ਸੀ ਦੁਨੀਆਂ ਦੇ ਵਿਦਵਾਨ ਸੱਜਣ ਕਹਿੰਦੇ ਨੇ ਬੱਚੇ ਕੋਲ ਮੈਚਿਓਰਿਟੀ ਨਹੀਂ ਹੁੰਦੀ ਤੇ ਬਜ਼ੁਰਗ ਦੇ ਕੋਲ ਚੰਚਲਤਾ ਹੀ ਨਹੀਂ ਹੁੰਦੀ ਜਿਸ ਬਜ਼ੁਰਗ ਦੇ ਕੋਲ ਚੰਚਲਤਾ ਹੀ ਹੋਵੇ ਦੁਨੀਆਂ ਕਹਿੰਦੀ ਹੈ ਤੇ ਬੁੱਢਾ ਗੱਲਾਂ ਬੱਚਿਆਂ ਵਾਲੀਆਂ ਕਰਦਾ ਹੈ ਅਗਰ ਬੱਚੇ ਦੇ ਕੋਲ ਮੈਚਿਓਰਿਟੀ ਆ ਜਾਵੇ ਤੇ ਕਹਿੰਦੇ ਉਮਰ ਬੜੀ ਛੋਟੀ ਹੈ ਗੱਲਾਂ ਬੜੀਆਂ ਕਮਾਲ ਦੀਆਂ ਕਰਦਾ ਇਸੇ ਲਈ ਗੁਰੂ ਨਾਨਕ ਦੇਵ ਸਾਹਿਬ ਜੀ ਨੇ 12 ਸਾਲ ਦੇ ਬੱਚੇ ਨੂੰ ਪੁੱਛਿਆ ਸੀ ਤੇਰਾ ਨਾਮ ਕੀ ਹੈ ਕਹਿੰਦਾ ਜੀ ਮਾਂ ਨੇ ਬੂੜਾ ਨਾਮ ਰੱਖਿਆ ਸਤਿਗੁਰੂ ਕਹਿੰਦੇ ਤੂੰ ਤੇ ਬੁੱਢਾ ਹੈ ਬਾਬਾ ਬੁੱਢਾ 12 ਸਾਲ ਦੀ ਉਮਰ ਤੋਂ ਉਹਨਾਂ ਦੀ ਮੈਚਿਓਰਿਟੀ ਦੇਖ ਕੇ ਹੁਣ ਪ੍ਰਹਿਲਾਦ ਭਾਵੇਂ ਬਚਪਨ ਵਿੱਚ ਸੀ ਉਹਦੇ ਕੋਲ ਮੈਚਿਓਰਿਟੀ ਸੀ ਆਖੋ ਵਾਹਿਗੁਰੂ ਨੰਬਰ 2 ਰਾਜੇ ਦਾ ਪੁੱਤਰ ਸੀ ਉਹਦੇ ਰਾਜੇ ਦੇ ਪੁੱਤਰ ਹੋਣ ਕਰਕੇ ਸਾਰਾ ਰਾਜ ਭਾਗ ਫੈਸਿਲਿਟੀ ਲਗਜ਼ਰੀ ਘਰ ਵਿੱਚ ਸੀ ਪਰ ਉਹ ਰਾਜ ਭਾਗ ਫੈਸਿਲਿਟੀ ਦੇ ਸਵਾਦਾਂ ਦਾ ਲਾਲਚ ਨਹੀਂ ਸੀ ਲਾਲਚ ਨਹੀਂ ਸੀ ਇੱਕੋ ਇੱਕ ਪਿਆਸ ਸੀ ਕਿ ਮੇਰੀ ਵਾਹਿਗੁਰੂ ਦੇ ਨਾਲ ਬਣ ਆਵੇ ਵਾਹਿਗੁਰੂ ਦੇ ਨਾਲ ਨਿਭ ਜਾਵੇ ਵਾਹਿਗੁਰੂ ਵਾਲੇ ਗੁਣ ਮੇਰੀ ਜ਼ਿੰਦਗੀ ਚ ਨਾ ਜਾਣ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਚੀਜ਼ਾਂ ਆ ਜਾਣ ਇੱਕ ਤੇ ਆਪਣੇ ਆਪ ਨੂੰ ਜਿਵੇਂ ਬੱਚੇ ਦਾ ਜੀਵਨ ਪਵਿੱਤਰ ਹੁੰਦਾ ਹੈ ਨਾ ਉਵੇਂ ਜਿੱਥੋਂ ਤੱਕ ਹੋ ਸਕੇ ਆਪਣੇ ਅੰਦਰਲੇ ਜੀਵਨ ਵਿੱਚ ਪਵਿੱਤਰਤਾ ਬਣਾ ਕੇ ਰੱਖਣੀ ਚਾਹੀਦੀ ਹੈ ਗੁਰਬਾਣੀ ਦੇ ਗਿਆਨ ਰਾਹੀਂ ਅੰਦਰੋਂ ਮੈਚਿਓਰਿਟੀ ਵੀ ਚਾਹੀਦੀ ਹੈ ਫੈਸਲੇ ਲੈਣ ਲੱਗਿਆਂ ਜ਼ਿੰਦਗੀ 'ਚ ਸੋਚ ਸਮਝ ਕੇ ਫੈਸਲੇ ਲਏ ਜਾਣ ਤੀਸਰੀ ਬਾਤ ਪ੍ਰਹਿਲਾਦ ਦੇ ਵਾਂਗ ਵਾਹਿਗੁਰੂ ਦਾ ਪਿਆਰ ਵਾਹਿਗੁਰੂ ਦਾ ਸਵਾਦ ਮਨ ਵਿੱਚ ਹੋਵੇ ਉਹਨਾਂ ਦੀ ਤੇ ਵਾਹਿਗੁਰੂ ਜੀ ਰੱਖਿਆ ਕਰਦੇ ਨੇ ਫਿਰ ਜਿਹੋ ਜਿਹੇ ਹਾਲਾਤ ਬਣ ਜਾਂਦੇ ਨੇ ਵਾਹਿਗੁਰੂ ਜੀ ਪੈਜ ਰੱਖ ਦਿੰਦੇ ਨੇ ਹਾਲਾਤ ਤੇ ਬਣ ਜਾਂਦੇ ਨੇ ਪਰ ਅੰਦਰ ਕ੍ਰੋਧ ਦੀ ਅੱਗ ਨਹੀਂ ਪੈਦਾ ਹੋਣ ਦਿੰਦੇ ਹਾਲਾਤ ਤੇ ਬਣ ਜਾਂਦੇ ਨੇ ਅੰਦਰ ਵਾਹਿਗੁਰੂ ਜੀ ਫਿਰ ਨਫ਼ਰਤ ਨਹੀਂ ਪੈਦਾ ਹੋਣ ਦਿੰਦੇ ਤੇ ਦੂਸਰਾ ਸ਼ਬਦ ਆਇਆ ਹਰਨਾਖਸ਼ ਮਾਰ ਪਚਾਇਆ ਹਰਨਾਖਸ਼ ਦੇ ਕੋਲ ਹੋਮੈ ਸੀ ਇਤਨੀ ਹੋਮੈ ਸੀ ਉਹ ਕਹਿੰਦਾ ਸੀ ਸਭ ਕੁਛ ਮੈਂ ਹੀ ਹਾਂ ਆਖੋ ਵਾਹਿਗੁਰੂ ਜਿਸ ਬੰਦੇ ਨੂੰ ਇਹ ਭਰਮ ਪੈ ਗਿਆ ਹੋਵੇ ਨਾ ਕਿ ਮੇਰਾ ਘਰ ਜਾਂ ਇਹ ਸਮਾਜ ਮੇਰੇ ਕਰਕੇ ਚੱਲਦਾ ਜੇ ਮੈਂ ਨਾ ਕਰਾਂ ਤੇ ਪਤਾ ਨਹੀਂ ਕੁਛ ਵੀ ਨਹੀਂ ਹੋਏਗਾ ਵੈਸੇ ਦੇਖਿਆ ਜਾਵੇ ਤੇ ਇਸ ਮਨ ਦੇ ਅੰਦਰ ਇੱਕ ਬੀਜ ਬੈਠਾ, ਆਈ ਐਮ ਆਲਵੇਜ ਰਾਈਟ, ਮੈਂ ਬਿਲਕੁਲ ਠੀਕ ਹਾਂ। ਉਹ ਗੁੱਸੇ ਵਿੱਚ ਕੌੜੇ ਬੋਲ ਵੀ ਬੋਲੀ ਜਾਏਗਾ, ਫਿਰ ਵੀ ਮਨ ਕਹਿੰਦਾ ਮੈਂ ਠੀਕ ਹਾਂ। ਆਪਣਿਆਂ ਨਾਲ ਨਫ਼ਰਤ ਵੀ ਕਰੀ ਜਾਏਗਾ, ਫਿਰ ਵੀ ਕਹੇਗਾ ਮੈਂ ਠੀਕ ਹਾਂ। ਤੇ ਆਪਣੇ ਆਪ ਨੂੰ ਠੀਕ ਪ੍ਰੂਵ ਕਰਨ ਵਾਸਤੇ ਦੂਸਰਿਆਂ ਦੀਆਂ ਗਲਤੀਆਂ ਨੂੰ ਡਿਸਕਸ ਕਰੇਗਾ। ਇਹ ਮਨ ਹਰਨਾਕਸ਼ ਵਰਗਾ ਹੈ। ਤੇ ਫਿਰ ਇਹੋ ਜਿਹਾ ਮਨ ਜਿਹੜਾ ਹੈ ਨਾ, ਉਹ ਆਤਮਿਕ ਮੌਤੇ ਮਰਦਾ ਏ, ਮਾਰ ਪਚਾਇਆ ਖੱਜਲ ਖੁਆਰ ਹੁੰਦਾ ਆ, ਖਵਾਇਆ ਖੱਜਲ ਖੁਆਰੀ ਮਿਲਦੀ ਹੈ। ਇਹ ਜਿਹੜਾ ਸਿਸਟਮ ਹੈ ਵਾਹਿਗੁਰੂ ਦਾ, ਕਿ ਜੇ ਤੇ ਮਨ ਵਾਹਿਗੁਰੂ ਨੂੰ ਸਮਰਪਿਤ ਹੋ ਜਾਵੇ, ਸੁਰੈਂਡਰ ਹੋ ਜਾਵੇ, ਤੇ ਵਾਹਿਗੁਰੂ ਦੀ ਲਾਜ ਰੱਖਦੇ ਨੇ। ਜੇ ਮਨ ਵਾਹਿਗੁਰੂ ਦੇ ਸਿਸਟਮ ਤੋਂ, ਇਨਸਾਨੀਅਤ ਤੋਂ ਗਿਰ ਜਾਵੇ ਤੇ ਇਹ ਆਤਮਿਕ ਮੌਤੇ ਖੱਜਲ ਖੁਆਰ ਹੁੰਦਾ ਏ। ਆਹ ਜਿਹੜਾ ਸਿਸਟਮ ਹੈ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ। ਜਿਹੜੇ ਗੁਰੂ ਦੀ ਸ਼ਰਨ ਪੈ ਜਾਂਦੇ ਨੇ, ਗੁਰੂ ਦੀਆਂ ਸਿੱਖਿਆਵਾਂ ਮੰਨਦੇ ਨੇ, ਉਹਨਾਂ ਨੂੰ ਵਿਸ਼ਵਾਸ ਹੈ, ਉਹਨਾਂ ਨੂੰ ਪ੍ਰਤੀਤ ਹੈ, ਭਰੋਸਾ ਹੈ ਕਿ ਵਾਹਿਗੁਰੂ ਜੀ ਰੱਖਿਆ ਕਰਦੇ ਨੇ। ਤੇ ਜਿਹੜਾ ਆਪਣੇ ਮਨ ਦੇ ਪਿੱਛੇ ਲੱਗਦਾ, ਉਹ ਅੰਦਰੋਂ ਉਲਝਿਆ ਹੋਇਆ, ਭਟਕਿਆ ਹੋਇਆ, ਉਹ ਕਹਿੰਦਾ ਜੀ ਪਤਾ ਨਹੀਂ ਜੀ, ਕਹੀ ਤੇ ਜਾਂਦੇ ਆ ਜੀ, ਹੁੰਦਾ ਤੇ ਹੈ ਨਹੀਂ, ਇਹ ਸੁਣਦੇ ਤਾਂ ਹਾਂ ਜੀ, ਪਤਾ ਨਹੀਂ ਕੌਣ ਮੰਨਦਾ ਜੀ, ਅੱਜ ਕੱਲ੍ਹ ਕੌਣ ਮੰਨਦਾ। ਉਹ ਆਪ ਹੀ ਅੰਦਰੋਂ ਹੀ ਉਲਝੇ ਹੋਏ ਨੇ, ਭਟਕੇ ਹੋਏ ਨੇ। ਗੁਰੂ ਰਹਿਮਤ ਕਰਨ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਣਾਈ ਰਹਾ। ਹੇ ਹਰ ਜੀ, ਹੇ ਵਾਹਿਗੁਰੂ ਜੀ, ਤੇਰੀ ਇਹ ਵਡਿਆਈ ਹੈ, ਜਿਹੜੇ ਤੇਰੇ ਪਿਆਰ ਵਿੱਚ ਜੀਵਨ ਜਿਉਂਦੇ ਨੇ, ਜਿਹੜੇ ਵਾਹਿਗੁਰੂ ਜੀ ਤੁਹਾਡੀ ਯਾਦ ਵਿੱਚ, ਤੁਹਾਡੇ ਸਿਮਰਨ ਵਿੱਚ ਜੀਵਨ ਜਿਉਂਦੇ ਨੇ, ਤੂੰ ਉਹਨਾਂ ਦੀ ਪੈਜ ਰੱਖਦਾ ਹੈ, ਉਹ ਤੇਰੀ ਸ਼ਰਨ ਪਏ ਨੇ। ਸ਼ਰਨ ਪੈਣ ਦੇ ਅਰਥ ਕੀ ਹੈ? ਵਾਹਿਗੁਰੂ ਤੇ ਹੈ ਹੀ ਓਮਨੀ ਪ੍ਰੈਜੈਂਟ, ਉਹ ਤੋਂ ਬਾਹਰ ਤੇ ਅਸੀਂ ਜਿਉ ਹੀ ਨਹੀਂ ਸਕਦੇ। ਫਿਰ ਉਹਦੀ ਸ਼ਰਨ ਪੈਣਾ ਕੀ ਹੈ? ਉਹ ਵਾਹਿਗੁਰੂ ਵਾਲੇ ਗੁਣਾਂ ਵਾਲਾ ਜੀਵਨ ਜਿਉਣਾ ਤੇ ਉਹਨਾਂ ਗੁਣਾਂ ਦਾ ਸ਼ੁਕਰਾਨਾ ਕਰਨਾ ਹੀ ਵਾਹਿਗੁਰੂ ਨੂੰ ਸਮਰਪਿਤ ਹੋਣਾ ਹੈ। ਦੂਸਰਾ ਪਤਾ ਹੈ, ਭਗਤਾਂ ਨੂੰ ਜਮ ਜੋਹ ਨਾ ਸਕੈ, ਕਾਲ ਨਾ ਨੇੜੇ ਜਾਈ। ਜਮਦੂਤ ਗੁਰਬਾਣੀ ਨੇ ਪੰਜ ਮੰਨੇ ਨੇ, ਪੰਜ ਵਿਕਾਰ ਜਮਦੂਤ ਹੈ। ਜੋ ਨਾ ਸਕੈ, ਜੋ ਹੁੰਦਾ ਹੈ ਕਿ ਇਹ ਸਾਨੂੰ ਹਰ ਵੇਲੇ ਫੋਲੋ ਕਰਦੇ ਰਹਿੰਦੇ ਨੇ। ਕ੍ਰੋਧ ਸਾਡੇ ਅੰਦਰ ਬੈਠਾ ਹੈ, ਉਹ ਫੋਲੋ ਕਰਦਾ ਰਹਿੰਦਾ ਹੈ, ਵਾਚ ਆਊਟ ਕਰਦਾ ਹੈ। ਬਸ ਜਿਉਂ ਹੀ ਸਿਚੁਏਸ਼ਨ ਬਣ ਜਾਂਦੀ ਹੈ, ਸਾਨੂੰ ਅੰਦਰੋਂ ਇੰਪੇਸ਼ੈਂਸ ਕਰ ਦਿੰਦਾ, ਸਾਡੇ ਅੰਦਰ ਹੀ ਬੈਠਾ। ਭਾਵੇਂ ਪੁਰਾਤਨ ਸਮਿਆਂ ਚ ਇਹ ਸ਼ਬਦ ਕਿਹਾ ਜਾਂਦਾ ਸੀ, ਪੰਜ ਬੇਕਾਰ ਮਾਰਨੇ ਨੇ। ਮੈਂ ਬੇਨਤੀ ਕਰਾਂ, ਮਰਦੇ ਨਹੀਂ ਹੁੰਦੇ। ਜਿਹੜਾ ਕਹਿੰਦਾ ਮਾਰਨੇ ਨੇ ਨਾ, ਉਹਨੇ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ। ਗੁਰਬਾਣੀ ਅੰਦਰ ਇੱਕ ਪੰਕਤੀ ਆਈ ਹੈ, ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਬੇਸਾ ਹੈ। ਇਹ ਅੰਦਰ ਬੈਠੇ ਰਹਿੰਦੇ ਨੇ। ਜੇ ਤੇ ਵਾਹਿਗੁਰੂ ਬਖਸ਼ਿਸ਼ ਕਰ ਦੇਣ ਤੇ ਕ੍ਰੋਧ ਅੰਦਰ ਬੈਠਾ ਹੈ ਤੇ ਬੰਦਾ ਬਚ ਜਾਂਦਾ ਹੈ, ਉਸ ਤੋਂ ਉਹਨੂੰ ਕੰਟਰੋਲ ਕਰ ਲੈਂਦਾ ਹੈ। ਆਪਾਂ ਦੇਖਦੇ ਹਾਂ ਬਹੁਤ ਬਜ਼ੁਰਗ ਐਸੀ ਘਟਨਾ ਦੱਸਦੇ ਨੇ ਕਿ ਅੱਜ ਦਿਨ ਵੇਲੇ ਇੰਜ ਹੋਇਆ, ਮੈਨੂੰ ਗੁੱਸਾ ਤੇ ਬੜਾ ਆਇਆ ਪਰ ਮੈਂ ਅੰਦਰੇ ਅੰਦਰੇ ਗੁੱਸਾ ਪੀ ਲਿਆ। ਇਹਦਾ ਮਤਲਬ ਆਪਣੇ ਆਪ ਨਾਲ ਸਮਝੌਤਾ ਕਰ ਲਿਆ, ਆਪਣੇ ਆਪ ਨੂੰ ਕੰਟਰੋਲ ਕਰ ਲਿਆ, ਬਚ ਗਿਆ। ਜੇ ਨਾ ਕੰਟਰੋਲ ਹੁੰਦਾ, ਕੋਈ ਕੌੜੇ ਬੋਲ ਬੋਲੇ ਜਾ ਸਕਦੇ ਸੀ, ਬੰਦਾ ਟੁੱਟ ਸਕਦਾ ਸੀ। ਆਖੋ ਵਾਹਿਗੁਰੂ। ਮੈਂ ਆਪਣੀ ਜ਼ਿੰਦਗੀ ਚ ਕੁਛ ਐਸੇ ਬਜ਼ੁਰਗਾਂ ਨੂੰ ਵੀ ਦੇਖਿਆ ਜਿਹੜੇ ਕਹਿੰਦੇ, ਭਾਈ ਸਾਹਿਬ ਜੀ, ਇਸ ਬੰਦੇ ਨੇ ਮੇਰੇ ਨਾਲ ਬਹੁਤ ਧੋਖਾ ਕੀਤਾ ਹੈ, ਪਰ ਮੈਨੂੰ ਵਾਹਿਗੁਰੂ ਨੇ ਉਸ ਤੋਂ ਵੀ ਜ਼ਿਆਦਾ ਦਿੱਤਾ। ਇਹਨੇ ਧੋਖਾ ਕੀਤਾ ਪਰ ਮੈਂ ਆਪਣੇ ਮਨ ਵਿੱਚ ਇਹਦੇ ਪ੍ਰਤੀ ਨਫ਼ਰਤ ਨਹੀਂ ਲਿਆਂਦੀ। ਉਹ ਬਜ਼ੁਰਗ ਸ਼ਬਦ ਵਰਤਦੇ ਸੀ ਜਿਹਦੇ ਨਾਲ ਇੱਕ ਵਾਰੀ ਖਾ ਪੀ ਲਿਆ, ਉਹਦੇ ਬਾਰੇ ਕੀ, ਚਲੋ ਜੋ ਕਰ ਗਿਆ ਸੋ ਕਰ ਗਿਆ। ਸੁਖਮਨੀ ਸਾਹਿਬ ਜੀ ਦਾ ਇੱਕ ਪਦਾ ਹੈ, ਅਗਰ ਕੋਈ ਵਾਹਿਗੁਰੂ ਦੀ ਰਜ਼ਾ ਨੂੰ ਰਜ਼ਾ ਵਿੱਚ ਰਹਿ ਕੇ ਨਿਭਾ ਜਾਵੇ ਨਾ, ਉਸ ਤੇ ਚੌਗਣ ਕਰੇ ਨਿਹਾਲ, ਵਾਹਿਗੁਰੂ ਫਿਰ ਹੋਰ ਜ਼ਿਆਦਾ ਦਿੰਦੇ ਜੇ। ਇਹ ਸਾਡੇ ਅੰਦਰ ਹੰਕਾਰ ਵੀ ਬੈਠਾ ਏ, ਸਾਡੇ ਅੰਦਰ ਲੋਭ ਵੀ ਬੈਠਾ ਏ, ਕ੍ਰੋਧ ਵੀ ਬੈਠਾ ਏ, ਇਹ ਸਾਨੂੰ ਫੋਲੋ ਕਰਦੇ ਰਹਿੰਦੇ ਜੇ। ਜੇ ਵਾਹਿਗੁਰੂ ਦੇ ਭੈ ਵਿੱਚ, ਵਾਹਿਗੁਰੂ ਦੇ ਪਿਆਰ ਵਿੱਚ ਜਿਉਵਾਂਗੇ, ਫਿਰ ਜੋ ਨਾ ਸਾਕਾ ਹੈ, ਫੋਲੋ ਕਰਦੇ ਨੇ ਫਿਰ ਇਹਨਾਂ ਦਾ ਹਮਲਾ ਨਹੀਂ ਹੁੰਦਾ। ਆਖੋ ਵਾਹਿਗੁਰੂ ਕਾਲ ਨਾ ਨੇੜਾ ਜਾਈ। ਕਾਲ ਇੱਥੇ ਆਤਮਿਕ ਮੌਤ ਹੈ, ਇੱਕ ਮੌਤ ਹੈ ਸਰੀਰ ਦੀ, ਇੱਕ ਮੌਤ ਹੈ ਗੁਣਾਂ ਦੀ। ਗੁਣ ਮਰਦਾ ਹੈ, ਗੁਣ ਜਨਮ ਲੈਂਦਾ ਹੈ। ਕਦੀ ਸਹਿਣਸ਼ੀਲਤਾ ਬੰਦੇ ਦੇ ਅੰਦਰੋਂ ਮਰ ਜਾਂਦੀ ਹੈ, ਅਸੀਂ ਸ਼ਬਦ ਵਰਤਦੇ ਹਾਂ ਪੇਸ਼ੈਂਸ ਲੂਜ਼ ਹੋ ਗਏ, ਲੂਜ਼ ਨਹੀਂ ਹੋ ਗਏ, ਮਰ ਗਏ। ਥੋੜੇ ਚਿਰ ਬਾਅਦ ਅਸੀਂ ਕਹਿੰਦੇ ਨੋਰਮਲ ਹੋ ਗਿਆ, ਨੋਰਮਲ ਨਹੀਂ ਹੋਇਆ, ਪੇਸ਼ੈਂਸ ਨੇ ਫਿਰ ਜਨਮ ਲੈ ਲਿਆ। ਅਸੀਂ ਕਹਿੰਦੇ ਹਾਂ ਉਹਨਾਂ ਦੀ ਅਣਬਣ ਹੋ ਗਈ, ਅਣਬਣ ਨਹੀਂ ਹੋਈ, ਪਿਆਰ ਖਤਮ ਹੋ ਗਿਆ, ਪਿਆਰ ਮਰ ਗਿਆ। ਕਹਿੰਦੇ ਜੀ 4 ਸਾਲ ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਸੀ, ਪਿੱਛੇ ਜਿਹਾ ਇਹਨਾਂ ਦਾ ਸਮਝੌਤਾ ਹੋ ਗਿਆ, ਬੜੀ ਸੋਹਣੀ ਬਣ ਰਹੀ ਹੈ। ਇਹਦਾ ਮਤਲਬ ਹੁਣ ਨਫ਼ਰਤ ਮਰ ਗਈ, ਪਿਆਰ ਨੇ ਫਿਰ ਜਨਮ ਲੈ ਲਿਆ। ਸਾਡੇ ਅੰਦਰ ਇਹ ਜਨਮ ਮਰਨ ਚੱਲੀ ਜਾ ਰਿਹਾ। ਜਦੋਂ ਗੁਣ ਮਰਦੇ ਨੇ ਤੇ ਅੰਦਰ ਆਤਮਿਕ ਜੀਵਨ ਨਹੀਂ ਰਹਿੰਦਾ, ਉਹਨਾਂ ਗੁਣਾਂ ਦਾ, ਆਤਮਿਕ ਗੁਣਾਂ ਦਾ ਸਵਾਦ ਵੀ ਨਹੀਂ ਰਹਿੰਦਾ। ਤੇ ਜਿਹੜੀ ਆਤਮਿਕ ਮੌਤ ਆ ਜਾਂਦੀ ਹੈ, ਉਹ ਗੁਣ ਮਰਦੇ ਨੇ, ਬੇਕਾਰ ਜਨਮ ਲੈਂਦੇ ਨੇ, ਤੇ ਉਹਨਾਂ ਬੇਕਾਰਾਂ ਦੇ ਸਵਾਦ ਵਿੱਚ ਬੰਦਾ ਉਲਝਿਆ ਰਹਿੰਦਾ ਹੈ। ਬਚਨ ਦਾ ਤਰੀਕਾ ਇੱਕੋ ਹੀ ਹੈ, ਕੇਵਲ ਰਾਮ ਨਾਮ ਮਨ ਬਸਿਆ, ਨਾਮੇ ਹੀ ਮੁਕਤ ਪਾਈ। ਮਨ ਵਿੱਚ ਇਹ ਗੱਲ ਘਰ ਕਰ ਜਾਵੇ ਕਿ ਮੈਂ ਸੁਖੀ ਤਾਂ ਰਹਿ ਸਕਦਾ ਜੇ ਮੈਂ ਵਾਹਿਗੁਰੂ ਦੇ ਬਖਸ਼ੇ ਹੋਏ ਗੁਣਾਂ ਨੂੰ ਜ਼ਿੰਦਗੀ ਵਿੱਚ ਵਰਤਾਂ, ਗੁਰੂ ਦੀਆਂ ਸਿੱਖਿਆਵਾਂ ਤੇ ਮੈਂ ਪ੍ਰੈਕਟੀਕਲ ਰੂਪ ਵਿੱਚ ਜੀਵਨ ਜਿਉਵਾਂ। ਜੇ ਮੇਰੇ ਗੁਰੂ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦੀ ਗੱਲ ਕੀਤੀ ਹੈ ਤੇ ਮੈਂ ਇੱਕ ਪ੍ਰਿੰਸੀਪਲ ਬਣਾ ਲਵਾਂ ਜਿਸ ਨੂੰ ਵੀ ਬੋਲਣਾ ਹੈ ਮਿੱਠੇ ਬੋਲਾਂ ਨਾਲ ਹੀ ਬੋਲਣਾ ਹੈ, ਔਰ ਇਸ ਪ੍ਰਿੰਸੀਪਲ ਤੇ ਆਪਣੇ ਆਪ ਨਾਲ ਪ੍ਰੋਮਿਸ ਕਰਨਾ, ਇਤਨਾ ਪਹਿਰਾ ਦੇਣਾ, ਇਤਨਾ ਪਹਿਰਾ ਦੇਣਾ ਹੈ ਕਿ ਸੰਤ ਨਾ ਛੋੜੇ ਸੰਤ ਹੀ, ਜੇ ਕੋਟਕ ਮਿਲੇ ਅਸੰਤ। ਵੈਸੇ ਹੈ ਬੜਾ ਔਖਾ, ਆ ਹੁਣੇ ਮੈਂ ਕਮਰੇ ਵਿੱਚ ਲਾਈਵ ਸੁਣ ਰਿਹਾ ਸੀ, ਸ਼ਾਇਦ ਬੱਚੇ ਸ਼ਬਦ ਪੜ੍ਹ ਰਹੇ ਸਨ ਭਾਈ ਪਰਮਜੀਤ ਸਿੰਘ ਹੋਰਾਂ ਤੋਂ ਪਹਿਲਾਂ ਸ਼ਬਦ ਪੜਿਆ ਜਾ ਰਿਹਾ ਸੀ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਗੁਰੂ ਸਾਹਿਬ ਇਹਨਾਂ ਬੇਕਾਰਾਂ ਤੋਂ ਮੁਕਤ ਸਨ। ਦਸੇ ਗੁਰੂ ਸਾਹਿਬਾਨ ਜਦੋਂ ਗੁਰਗੱਦੀ ਦੀ ਜ਼ਿੰਮੇਵਾਰੀ ਤੇ ਸਨ, ਉਹਨਾਂ ਦੀ ਮੁਖ ਵਿੱਚੋਂ ਇੱਕ ਵੀ ਬੋਲ ਜ਼ਿੰਦਗੀ ਵਿੱਚ ਗੁੱਸੇ ਵਾਲਾ ਆਇਆ ਨਹੀਂ। ਆਖੋ ਵਾਹਿਗੁਰੂ ਘਟਨਾਵਾਂ ਛੋਟੀਆਂ ਨਹੀਂ ਹੈ। ਸਕਾ ਭਰਾ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਜ਼ਹਿਰ ਭੇਜਦਾ ਏ, ਚਾਰੇ ਵਾਰੀ ਪਤਾ ਲੱਗ ਰਿਹਾ ਕਿ ਮੇਰੇ ਪੁੱਤਰ ਨੂੰ ਮਰਵਾਉਣ ਵਾਸਤੇ ਮੇਰਾ ਸਕਾ ਭਰਾ ਹੀ ਕਰ ਰਿਹਾ, ਪਰ ਗੁਰੂ ਦੇ ਮੁਖ ਵਿੱਚੋਂ ਇੱਕ ਵੀ ਕ੍ਰੋਧ ਦਾ ਬੋਲ ਨਹੀਂ ਨਿਕਲਿਆ। ਖੋਏ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੱਤੀ ਤਵੀ ਤੇ ਬੈਠਣ ਲੱਗੇ ਜੀ, ਪਤਾ ਹੈ ਕਿੰਨਾ ਕਸੂਰ ਚੰਦੂ ਦਾ, ਇਹ ਵੀ ਪਤਾ ਹੈ ਕਿੰਨਾ ਕਸੂਰ ਆਪਣੇ ਭਰਾ ਪਿਰਥੀ ਚੰਦ ਦਾ, ਇਹ ਵੀ ਪਤਾ ਹੈ ਕਿਤਨਾ ਕਸੂਰ ਉਸ ਵੇਲੇ ਦੇ ਬਾਦਸ਼ਾਹ ਦਾ, ਇਹ ਵੀ ਪਤਾ ਹੈ, ਪਰ ਗੁਰੂ ਪਿਤਾ ਦੇ ਮੁਖ ਵਿੱਚੋਂ ਇੱਕ ਵੀ ਕੌੜਾ ਬੋਲ ਨਹੀਂ ਨਿਕਲਿਆ, ਸਗੋਂ ਬੋਲ ਨਿਕਲੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਪਿਤਾ ਦੇ ਜੀਵਨ ਅੰਦਰ ਕੋਈ ਵੀ ਹਉਮੈ ਵਾਲਾ ਬੋਲ ਜਾਂ ਬਿਹੇਵੀਅਰ ਕਿਤੇ ਵੀ ਦਿਖਾਈ ਨਹੀਂ ਦਿੱਤਾ। ਦੁਨੀਆਂ ਦੇ ਬਾਦਸ਼ਾਹ ਆ ਕੇ ਸਲਾਮਾਂ ਕਰਦੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਜ਼ੂਰ ਸਾਹਿਬ ਨੂੰ ਜਾਂਦਿਆਂ ਦਿੱਲੀ ਰੁਕੇ ਨੇ, ਜਿਸ ਦੇ ਪਿਤਾ ਨੇ ਗੁਰੂ ਘਰ ਨਾਲ ਵਿਰੋਧ ਕੀਤਾ ਸੀ, ਉਹਦਾ ਪੁੱਤਰ ਬਹਾਦਰ ਸ਼ਾਹ ਗੁਰੂ ਪਿਤਾ ਨੂੰ ਕਹਿੰਦਾ ਮੇਰੇ ਤਖ਼ਤ ਤੇ ਬੈਠੋ। ਆਖੋ ਗੁਰੂ ਸਾਹਿਬ ਬੈਠੇ ਨੇ, ਧਿਆਨ ਦੇਣਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖ਼ਤ ਤੇ ਬੈਠੇ ਨੇ। ਬਾਦਸ਼ਾਹ ਗੁਰੂ ਸਾਹਿਬ ਦੇ ਚਰਨਾਂ ਚ ਬੈਠਾ ਹੈ। ਇੱਥੇ ਕਿਸੇ ਨੂੰ ਛੋਟੀ ਜਿਹੀ ਪਦਵੀ ਮਿਲ ਜਾਵੇ ਨਾ, ਉਹਦੀ ਚਾਲ ਵਿਗੜ ਜਾਂਦੀ ਹੈ, ਡਰਦੇ ਰਹੀਏ ਗੁਰੂ ਤੋਂ। ਕਈ ਵਾਰੀ ਤੇ ਸਮਾਜ ਵਿੱਚ ਐਸਾ ਹੁੰਦਾ ਹੈ, ਪਦਵੀ ਘਰ ਦੇ ਮੈਂਬਰ ਨੂੰ ਮਿਲੀ ਹੁੰਦੀ ਹੈ, ਚਾਲ ਦੂਜਿਆਂ ਦੀ ਵਿਗੜ ਜਾਂਦੀ ਹੈ। ਇੱਥੇ ਕਮਾਲ ਦੀ ਬਾਤ ਇਹ ਹੈ, ਬ੍ਰਹਿਮੰਡਾਂ ਦੇ ਮਾਲਕ ਵੀ ਨੇ ਤੇ ਦੁਨੀਆਂ ਦੇ ਬਾਦਸ਼ਾਹ ਨੇ ਤਖ਼ਤ ਛੱਡ ਦਿੱਤਾ ਹੈ, ਤਖ਼ਤ ਤੇ ਬੈਠੇ ਨੇ, ਇੱਕ ਵੀ ਬੋਲ, ਇੱਕ ਵੀ ਬਾਡੀ ਲੈਂਗੁਏਜ ਦੇ ਵਿੱਚ ਹਉਮੈ ਹੈ ਹੀ ਨਹੀਂ। ਆਖੋ ਵਾਹਿਗੁਰੂ, ਕਿਉਂਕਿ ਮੁਕਤ ਨੇ ਗੁਰੂ ਸਾਹਿਬ ਇਹਨਾਂ ਬੇਕਾਰਾਂ ਤੋਂ, मुकत सन। ऐसे गुर को बल बल जाइए आप मुकत मोहितार है। गुरु साहब सानू भी बचा सकते ने क्योंकि उन्होंने ये जीवन ज्यो के वह सारा परसनल एक्सपीरियंस गुरु ग्रंथ साहब की बाणी अंदर रख दिता है। सतगुरु कहन लगे प्यारियो केवल इन्हां बेकारां तो मुक्त जाते गुरु है जां वाहिगुरु ने। वाहिगुरु हर वेले साडे अंदर ने ते गुरु सिख्यावां बन के गुर बन के सतगुर बन के सच्चा ज्ञान बन के साडे अंदर ने। उन्हां नाल प्यार पा के ते वाहिगुरु दे गुरु दे गुणां नूं जिंदगी च ज्यों के वाहिगुरु दे शुकराने विच उहदे सिमरन विच ही इन्हां बेकारां तो मुक्त होया जा सकदा उंज नहीं। ते हुंदा किवें है अगली पंक्ति रिद्ध सिद्ध सब भगतां चरणी लागी गुर कै सहज सुभाई। रिद्ध सिद्ध दुनिया ते शब्द वरत्या गया करामातां मिराकल्स। करामात की है नोट करियो बंदा कुछ करना चाहुंदा है दो चीजां हुंदियां ने एक हुंदे ने सोर्सेज दूसरा हुंदा कोइंसिडेंस अपॉर्चुनिटीज ओ मौका बन जाए। बहुत ऐसे ने जिन्हां दे कोल सोर्सेज नहीं है वो रह जाते ने बेचारे। मौका बनिया तरक्की कर सकते सन एक बिजनेस मिल गया सी कोल पैसे नहीं सी आखो रह गए। कुछ लोग ऐसे ने जिन्हां कोल सोर्सेज हन उन्हां नूं मौका नहीं मिल पा रहा। दोनों चीजा इकट्ठिया हो जाण ये वाहिगुरु दे बस विच है। अज काफी लंबे समय तो कौम दे पतवंते सज्जन विद्वान सज्जन सूझवान सियाने गुरसिख चाहते ने कोई ऐसी वेव बने ताकि बच्चों नूं गुरबाणी नाल जोड़िया जा सके। हर कोई यतन करता पिया है सोर्सेज कौम अंदर पए ने मौका ही नहीं बन पा रहा। खुवाहिगुरु सगों नवे नवे नैगेटिव रिजल्ट सामने आई जाते हैं। बहुत प्यारे ऐसा यतन कर रहे ने कौम विच एकता हो जावे ते एकता दा सोर्स साडे कोले गुरबाणी पई है मौका नहीं बन रहा। सगों 15 साल दे विच एकता लई यतन करदिआं करदिआं एकता टुटी ज्यादा आ खोवा है। आउटपुट जिहड़ी आ रही है ना रिजल्ट जिहड़ा आ रहा है बहुता संतुष्टिजनक नहीं आ रहा। आ सकदा है नोट करियो इको एक आस है जे वाहिगुरु जी बख्शिश कर देन मौका ए मेल मिल जावे। सानू रोज पढ़ाया गया अंगीकार ओह करे तेरा कारज सब सवारना तू गुरु दा होके चल प्यारिया तेरे लिए मौका गुरु बनाउणगे क्योंकि गुरु दा वाहिगुरु दा एक सुभाव है अंगीकार ओह करे तेरा। अंगीकार दे अर्थ हुंदे ने कि वाहिगुरु तेरी फेवर विच रहणगे। आखो वाहिगुरु गुरु साहब तेरी फेवर विच होणगे। जिस सिख दी फेवर विच गुरु ने ना उहदे लई माहौल बणदा जांदा उहनूं कहिंदे ने रिद्धी सिद्धी। इह गल वक्री है सानू रिद्धियां सिद्धियां होर तरीके नाल दिखाईआं गईआं। सानू इह कहा गया 5 किलो खीर बनाई जी उह 5 क्वांटल बन गई ते बरता दित्ती रिद्धी सिद्धी वापर गई। पता नहीं इहो जिहीआं कहाणीआं गुरबाणी ने नहीं मन्नीआं ते जिहड़ीआं मेरे गुरु ने नहीं मन्नीआं उह सिख वी नहीं मन्नेगा। साडी जिंदगी दे अंदर रिद्धि सिद्धि आम वापरदी है जदों गुरु दी बख्शिश हो जांदी है कुछ प्राप्त हो जांदा है। साडे चो बहुत ऐसे होणगे जिहड़े कहिंदे मैं इतने जोगा नहीं सी जिथों तक मैं पहुंचिया सब गुरु दीआं रहमतां ने। आखवा कोई बंदा पैसे दे पक्ष तों तरक्की कीती किसे ने प्रॉपर्टी दे लैवल ते तरक्की कीती किसी ने रेपुटेशन स्टेटस दे लैवल ते तरक्की कीती ते जदों कहिंदा सावे वाहिगुरु दीआं रहमतां ने याद करके देखियो जदों तरक्की होई सी कोई ना कोई सोर्सेज मिलदा गया कोई ना कोई साधन मिलदा गया सिख उहदा शुकराना करदा गया गुरु होर नवे सोर्सेज मिलाउंदे गए सिख दा शुकराना वधदा गया गुरु मेल मिलाउंदे गए सिख शुकराने विच भिजदा गया। इहो ही तेरी दी सिद्धि आ वाहिगुरु। हे वाहिगुरु जी कोई तेनू समर्पित होके ते देखे ये दुनिया दिया रिधियां सिद्धियां ते पिछे पिछे फिर दिया जे नवनिधि 18 सिद्धि पिछे लगियां फिर जो हर हिरदा सदा बसाए। अज इतनियां मावां गुरु घर नाल जुड़ियां ने सारियां चाहुंदियां ने मेरा बच्चा ਗੁਰੂ ਘਰ ਨਾਲ ਜੁੜੇ, ਮੇਰੇ ਬੱਚੇ ਗੁਰਬਾਣੀ ਨਾਲ ਜੁੜਨ। ਹਰ ਮਾਂ ਹਰ ਪਿਤਾ ਆਪਣੇ ਪੁੱਤਰ ਨੂੰ ਆਪਣੀ ਧੀ ਨੂੰ ਕਹਿਣਾ ਚਾਹੁੰਦੇ ਨੇ, ਸੱਚ ਜਾਣਿਓ ਜਦੋਂ ਕਹਿਣਾ ਚਾਹੁੰਦੇ ਨੇ ਉਹ ਮੌਕਾ ਹੀ ਨਹੀਂ ਮਿਲ ਪਾ ਰਿਹਾ, ਜਿਸ ਵੇਲੇ ਉਹ ਭਿੱਜ ਕੇ ਮਾਂ ਨੂੰ ਪਿਤਾ ਤੋਂ ਸੁਣ ਲੈਣ, ਆਖੋ ਵਾਹਿਗੁਰੂ, ਮੌਕਾ ਹੀ ਨਹੀਂ ਮਿਲ ਪਾ ਰਿਹਾ। ਸੋਰਸਿਸ ਹੈ ਘਰ ਵਿੱਚ, ਗੁਟਕਾ ਹੈ ਘਰ ਵਿੱਚ, ਪੁੱਤਰ ਹੈ, ਪੁੱਛੋ ਉਹਨਾਂ ਨੂੰ ਜਿਨ੍ਹਾਂ ਦੇ ਪੁੱਤਰ ਹੀ ਨਹੀਂ ਹੈ, ਜਿਨ੍ਹਾਂ ਦੇ ਬੱਚਾ ਹੀ ਨਹੀਂ ਹੈ। ਐਸੇ ਵੀ ਹਨ ਜਿਨ੍ਹਾਂ ਦੇ ਬੱਚਾ ਨਹੀਂ, ਤੇ ਉਹ ਲੋਕਾਂ ਦੇ ਬੱਚਿਆਂ ਨੂੰ ਗੁਰੂ ਦੀ ਬਗੀਚੀ ਦੇ ਫੁੱਲ ਸਮਝ ਕੇ ਗੁਰਬਾਣੀ ਨਾਲ ਜੋੜਨ ਤੁਰਦੇ, ਪਰ ਆਪਣੇ ਘਰ ਵਿੱਚ ਸੋਰਸਿਸ ਨਹੀਂ। ਹੁਣ ਇੱਥੇ ਸੋਰਸਿਸ ਹੈ, ਬੱਚੇ ਹਨ, ਘਰ ਵਿੱਚ ਗੁਟਕਾ ਹੈ, ਘਰ ਦਾ ਮਾਹੌਲ ਵੀ ਸਿੱਖੀ ਵਾਲਾ ਹੈ, ਪਰ ਉਹ ਮਾਹੌਲ ਨਹੀਂ ਬਣ ਪਾ ਰਿਹਾ ਜਿਸ ਵੇਲੇ ਮਾਂ ਦੇ ਪਿਆਰ ਵਿੱਚ ਭਿੱਜ ਕੇ ਧੀ ਸਾਹਮਣੇ ਬੈਠੇ ਤੇ ਮਾਂ ਕਹੇ ਧੀਏ ਤੈਨੂੰ ਇੱਕੋ ਹੀ ਗੱਲ ਕਹਾਂ, ਗੁਰੂ ਨਾਲ ਜੁੜ ਜਾ। ਪੁੱਤਰਾ, ਗੁਰੂ ਦੀ ਬਾਣੀ ਨਾਲ ਜੁੜੇਗਾ, ਬਖਸ਼ਾਂ ਆਉਣਗੀਆਂ, ਜੇ ਉਹਦੇ ਅੰਦਰ ਇਹ ਮਾਹੌਲ ਬਣ ਜਾਵੇ ਉਹ ਜੁੜ ਜਾਏਗਾ। ਇਹ ਮਾਹੌਲ ਗੁਰੂ ਦੀ ਬਖਸ਼ਿਸ਼ ਨਾਲ ਹੀ ਬਣੇਗਾ, ਇਹੋ ਹੀ ਤੇਰੀ ਦੀ ਸਿੱਧੀ ਆਖੋ ਵਾਹਿਗੁਰੂ। ਹਰ ਘਰ ਵਿੱਚ ਆਉਣੀ ਚਾਹੀਦੀ ਹੈ। ਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਕਰੀਏ, ਸਤਿਗੁਰੂ ਕਿਰਪਾ ਕਰਨ, ਜਦੋਂ ਮਾਪੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਗੱਲ ਕਰਨ, ਬੱਚਿਆਂ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਜਾਵੇ, ਉਹ ਮਾਪਿਆਂ ਨੂੰ ਸਮਰਪਿਤ ਹੋ ਜਾਣ, ਉਹਨਾਂ ਨੂੰ ਸਮਝ ਲੱਗ ਜਾਵੇ ਮੇਰੇ ਮਾਪੇ ਦੇ ਮਾਪੇ ਮੇਰੇ ਲਈ ਕਿਤਨੀ ਕੁਰਬਾਨੀ ਕਰਦੇ ਜੇ। ਇਹ ਜਿਹੜਾ ਸਿਧਾਂਤ ਹੈ, ਇਹ ਜਿਹੜਾ ਵਾਹਿਗੁਰੂ ਜੀ ਦਾ ਪ੍ਰਿੰਸੀਪਲ ਹੈ, ਵਾਹਿਗੁਰੂ ਦਾ ਬਣਾਇਆ ਸਿਸਟਮ ਹੈ। ਸਤਿਗੁਰੂ ਕਹਿੰਦੇ ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵਈ ਅੰਤਰ ਲੋਭ ਸੁਆਓ। ਜਿਹੜੇ ਮਨ ਦੇ ਪਿੱਛੇ ਲੱਗੇ ਨੇ ਨਾ, ਦੁਨੀਆਂ ਦੇ ਸਵਾਦਾਂ ਦਾ ਲਾਲਚ ਹੈ, ਉਹਨਾਂ ਨੂੰ ਇਹਨਾਂ ਗੱਲਾਂ ਤੇ ਭਰੋਸਾ ਨਹੀਂ ਹੈ। ਆਖੋ ਵਾਹਿਗੁਰੂ, ਪ੍ਰਤੀਤ ਨਹੀਂ ਹੈ। ਪ੍ਰਤੀਤ ਨਾ ਹੋਣ ਕਰਕੇ ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ। ਗੁਰੂ ਦੀ ਸ਼ਰਨ ਵਿੱਚ, ਗੁਰੂ ਦੀ ਬਾਣੀ, ਗੁਰੂ ਦੀ ਬਾਣੀ ਦੇ ਗਿਆਨ ਵਿੱਚ ਉਹਨਾਂ ਦਾ ਹਿਰਦਾ ਭਿੱਜਦਾ ਨਹੀਂ। ਆਖੋ ਵਾਹਿਗੁਰੂ, ਭਿੱਜਦਾ ਨਹੀਂ। ਇੱਕ ਗੱਲ ਯਾਦ ਰੱਖਣੀ, ਜਿਹਦਾ ਮਨ ਗੁਰਬਾਣੀ ਵਿੱਚ ਭਿੱਜਦਾ ਨਹੀਂ ਨਾ, ਦੁਨੀਆਂ ਦੇ ਗਾਣਿਆਂ ਵਿੱਚ ਬੜਾ ਨੱਚਦੇ ਜੇ, ਉੱਥੇ ਭਿੱਜ ਜਾਂਦਾ ਜੇ। ਤੇ ਜੇ ਉਹ ਸੋਚਣ ਉਹਨਾਂ ਗਾਣਿਆਂ ਵਿੱਚ ਕਿਹਾ ਕੀ ਜਾ ਰਿਹਾ ਬਈ, ਤੇ ਗੁਰਬਾਣੀ ਵਿੱਚ ਕੀ ਕਿਹਾ ਜਾ ਰਿਹਾ। ਸੱਚ ਇਹ ਹੈ, ਕੁਝ ਗਾਣੇ ਤੇ ਐਸੇ ਨੇ ਜੇ ਉਹਦੇ ਅਰਥ ਬੰਦਾ ਸਮਝ ਲਵੇ ਤੇ ਆਪਣੀ ਧੀ ਤੇ ਭੈਣ ਦੇ ਕੋਲ ਖੜ ਕੇ ਸੁਣ ਨਹੀਂ ਸਕੇਗਾ। ਦੁੱਖ ਦੀ ਬਾਤ ਸਾਰੇ ਇਕੱਠੇ ਨੱਚੀ ਜਾਂਦੇ, ਕਿਉਂ? ਕਿਉਂਕਿ ਗੁਰੂ ਦੇ ਬਚਨਾਂ ਤੇ ਹਿਰਦਾ ਭਿੱਜਿਆ ਨਹੀਂ। ਆਖੋ ਵਾਹਿਗੁਰੂ, ਜਾ ਕੋ ਰਸ, ਹਰ ਰਸ ਹੈ ਆਇਓ, ਸੋ ਆਨ ਰਸ ਨਾਹੀ ਲਪਟਾਇਓ। ਮਨ ਦੇ ਪਿੱਛੇ ਲੱਗ ਕੇ, ਦੁਨੀਆਂ ਦੇ ਸਵਾਦਾਂ ਦੇ ਪਿੱਛੇ ਲੱਗ ਕੇ ਫਿਰ ਭਰੋਸਾ ਨਹੀਂ ਬੱਝਦਾ। ਇਸ ਗੁਰਬਾਣੀ ਅੰਦਰ ਮਨ ਭਿੱਜਦਾ ਨਹੀਂ ਤੇ ਵਾਹਿਗੁਰੂ ਦੇ ਯਾਦ ਵਿੱਚ, ਵਾਹਿਗੁਰੂ ਦੇ ਪਿਆਰ ਵਿੱਚ ਮਨ ਲੱਗਦਾ ਨਹੀਂ। ਹਰ ਨਾਮ ਨਾਲ ਲਾਗਾ ਪਾਓ। ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਅਲਾਓ। ਪਿਛਲੇ ਸਾਲ ਜਦੋਂ ਮੈਨੂੰ ਇੱਥੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੀ, ਇਸ ਤੋਂ ਬਾਅਦ ਸਰੀ ਗੁਰਦੁਆਰਾ ਸਾਹਿਬ, ਉੱਥੇ ਸਰਬਜੀਤ ਸਿੰਘ ਹੋਰਾਂ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਸੀ। ਉਹ ਕਹਿੰਦੇ ਸੀ ਕਿ ਵਿਆਹ ਦੇ ਵਿੱਚ ਜਦੋਂ ਨੱਚਿਆ ਟੱਪਿਆ ਜਾਂਦਾ ਹੈ, ਇਸ ਗੱਲ ਤੇ ਇਤਰਾਜ਼ ਨਹੀਂ ਹੈ, ਇਤਰਾਜ਼ ਉਹਦੇ ਬੋਲਾਂ ਤੇ ਹੈ। ਉਹ ਮਨ ਇਤਨਾ ਕਮਜ਼ੋਰ ਹੋ ਜਾਂਦਾ ਹੈ ਕਿ ਜਦੋਂ ਕਿਤੇ ਛੋਟਾ ਜਿਹਾ ਦੁੱਖ ਆਉਂਦਾ ਨਾ, ਉਸ ਤੋਂ ਜ਼ਿਆਦਾ ਰੋਂਦਾ ਹੈ। ਆਖੋ ਵਾਹਿਗੁਰੂ, ਇਹ ਗੱਲ ਕਦੀ ਸੋਚਣੀ। ਵਿਆਹਾਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਸੱਦਦੇ ਹਾਂ, ਸਾਰੇ ਆਪਣੇ ਹੀ ਹੁੰਦੇ ਜੇ, ਤੇ ਜਦੋਂ ਕਿਤੇ ਸਾਡੀ ਧੀ ਤੇ ਸਾਡੇ ਪੁੱਤਰ ਤੇ ਦੁੱਖ ਆ ਜਾਂਦਾ ਨਾ, ਉਹਨਾਂ ਚ ਬੋੜਦਾ ਕੋਈ ਨਹੀਂ ਹੈ। ਸੋਚ ਕੇ ਦੇਖੋ, ਚਾਹੇ ਤੇ ਧੀ ਤੇ ਜਵਾਈ ਦਾ ਜਾਂ ਪੁੱਤਰ ਤੇ ਨੂੰਹ ਦਾ ਕੋਈ ਆਪਸ ਵਿੱਚ ਫਰਕ ਹੋਵੇ ਨਾ, ਲੈ ਸੋਚ ਕੇ ਦੇਖੋ, ਭੂਆ ਵੀ ਆ ਗਈ ਹੋਵੇ, ਮਾਸੀ ਵੀ ਆ ਗਈ ਹੋਵੇ, ਮਾਮਾ ਵੀ ਆ ਗਿਆ ਹੋਵੇ, ਚਾਚੇ ਤਾਏ ਵੀ ਆ ਗਏ ਹੋਣ, ਤੇ ਸਾਰੇ ਇੱਕ ਇੱਕ ਗੱਲ ਤੇ ਕਨਵਿੰਸ ਕਰਾ ਲੈਣ, ਕਿਵੇਂ ਹੋ ਸਕਦਾ ਕਿ ਕਨਫਿਊਜ਼ਨ ਦੂਰ ਨਹੀਂ ਹੋਣਗੇ? ਸੱਚ ਇਹ ਹੈ, ਸ਼ਰੀਕਾ ਸਵਾਦ ਲੈਂਦਾ ਹੈ, ਦੁੱਖ ਦੀ ਬਾਤ ਹੈ। ਇਸੇ ਲਈ ਕਈ ਵਾਰੀ ਬੰਦਾ ਆਪਣੇ ਪੁੱਤਰਾਂ ਧੀਆਂ ਦੀਆਂ ਗੱਲਾਂ ਆਪਣੇ ਹੀ ਭਰਾਵਾਂ ਤੋਂ ਛੁਪਾ ਕੇ ਰੱਖਦਾ ਹੈ, ਧੀ ਵਾਸਤੇ ਰਿਸ਼ਤਾ ਲੱਭਦਾ ਹੈ, ਉਹ ਆਪਣੇ ਭਰਾ ਨੂੰ ਹੀ ਨਹੀਂ ਦੱਸ ਰਿਹਾ ਹੁੰਦਾ ਕਿਤੇ ਜਿਨ੍ਹਾਂ ਲੜਕੇ ਵਾਲੇ ਕਿਤੇ ਇਹਨਾਂ ਤੋਂ ਨਾ ਪੁੱਛ ਲੈਣ, ਇਹ ਸਾਡੇ ਬਾਰੇ ਕਿਤੇ ਹੋਰ ਨਾ ਕਹਿ ਦੇਣ, ਕਿਤੇ ਰਿਸ਼ਤਾ ਅੱਧ ਜੀ ਟੁੱਟ ਜਾਵੇ। ਇਹ ਸਭ ਕੁਛ ਕਿਉਂ ਹੁੰਦਾ ਹੈ? ਕਿਉਂਕਿ ਕਿਧਰੇ ਨਾ ਕਿਧਰੇ ਇਹ ਮਨ ਗੁਰੂ ਦੇ ਸਿਧਾਂਤਾਂ ਵਿੱਚ ਭਿੱਜੇ ਨਹੀਂ। ਗੁਰੂ ਦੀਆਂ ਦੱਸੀਆਂ ਹੋਈਆਂ ਗੱਲਾਂ, ਦੱਸੀਆਂ ਹੋਈਆਂ ਸਿੱਖਿਆਵਾਂ, ਗੁਰੂ ਦੇ ਦੱਸੇ ਹੋਏ ਗੁਣ ਮਨਾਂ ਵਿੱਚ ਆਏ ਨਹੀਂ। ਨਾ ਹੋਣ ਕਰਕੇ ਬੰਦਾ ਜ਼ਿੰਦਗੀ ਵਿੱਚ ਜੀਵਨ ਜਿਉਂਦਾ ਏ ਤੇ ਉਹ ਜਿਤਨਾ ਕੁ ਅੰਦਰੋਂ ਆਪਣੇ ਅੰਦਰ ਛੁਪਾ ਕੇ ਰੱਖਦਾ ਨਾ, ਸਮੇਂ ਸਮੇਂ ਤੇ ਉਹ ਕੂੜ ਕਪਟ ਬਾਹਰ ਆ ਜਾਂਦਾ, ਬਾਹਰ ਆ ਜਾਂਦਾ, ਛੁਪ ਨਹੀਂ ਸਕਦਾ। ਕਿਉਂਕਿ ਵਾਹਿਗੁਰੂ ਦਾ ਹੁਕਮ ਹੈ, ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ। ਜੇ ਮਨ ਵਾਹਿਗੁਰੂ ਨੂੰ ਸਮਰਪਿਤ ਹੋ ਜਾਵੇ ਫਿਰ ਵਾਹਿਗੁਰੂ ਜੀ ਇਸ ਮਨ ਵਿੱਚ ਰਹਿੰਦੇ ਨੇ, ਵਸਦੇ ਨੇ। ਮਨ ਵਿੱਚ ਵਸਣ ਦੇ ਅਰਥ ਹੈ ਮਨ ਵਿੱਚ ਯਾਦ ਵਸਦੀ ਹੈ। ਅੱਜ ਦੇ ਯੁੱਗ ਅੰਦਰ ਮਾਪੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਸਦਾ ਆਪਣੀ ਧੀ ਦੇ ਤੇ ਸਦਾ ਆਪਣੇ ਪੁੱਤਰ ਦੇ ਨਾਲ ਨਹੀਂ ਰਹਿ ਸਕਦੇ, ਤੇ ਨਾ ਅਸੀਂ ਹਰ ਵੇਲੇ ਦੇਖ ਸਕੀਏ ਕਿ ਮੇਰਾ ਪੁੱਤਰ ਮੇਰੀ ਧੀ ਠੀਕ ਕਰ ਰਹੇ ਨੇ ਕਿ ਨਹੀਂ। ਪਰ ਇੱਕ ਗੱਲ ਯਾਦ ਰੱਖਿਓ, ਜੇ ਗੁਰੂ ਕਿਰਪਾ ਕਰਦੇ ਨੇ ਪੁੱਤਰਾਂ ਤੇ ਧੀਆਂ ਦੇ ਅੰਦਰ ਮਾਪਿਆਂ ਦੀ ਯਾਦ ਸਦਾ ਨਾਲ ਰਹਿ ਸਕਦੀ ਹੈ। ਜਿਸ ਧੀ ਦੇ ਅੰਦਰ ਇਹ ਯਾਦ ਰਹਿ ਜਾਵੇ ਨਾ ਕਿ ਮੇਰੇ ਪਿਤਾ ਦੀ ਇੱਜ਼ਤ ਮੇਰੀ ਮੁੱਠੀ ਵਿੱਚ ਹੈ, ਤੇ ਪੁੱਤਰ ਨੂੰ ਇਹ ਗੱਲ ਯਾਦ ਰਹਿ ਜਾਵੇ ਮੇਰੇ ਪਰਿਵਾਰ ਦੀ ਇੱਜ਼ਤ ਮੇਰੀ ਮੁੱਠੀ ਵਿੱਚ ਹੈ, ਕੁਛ ਵੀ ਐਸਾ ਕਰਮ ਹੋ ਗਿਆ ਜਿਹੜਾ ਪਰਿਵਾਰ ਦੀ ਇੱਜ਼ਤ ਦੇ ਨਾਲ ਟਕਰਾਉਂਦਾ ਹੋਵੇ, ਤੇ ਜੇ ਮਾਪਿਆਂ ਦੀ ਯਾਦ ਰਹਿ ਜਾਵੇ ਤੇ ਉਹ ਬੰਦਾ ਸੁਚੇਤ ਹੋਏਗਾ। ਇਸੇ ਤਰ੍ਹਾਂ ਵਾਹਿਗੁਰੂ ਦੀ ਯਾਦ ਸਦਾ ਮਨ ਵਿੱਚ ਵਸ ਸਕਦੀ ਹੈ। ਆਖੋ ਵਾਹਿਗੁਰੂ, ਨਿਰਭਰ ਕਰੇਗਾ ਵਾਹਿਗੁਰੂ ਨਾਲ ਪਿਆਰ ਕਿੰਨਾ ਹੈ। ਗੁਰੂ ਦੀ ਯਾਦ ਵਸ ਸਕਦੀ ਹੈ, ਜਿੰਨਾ ਪਿਆਰ ਹੁੰਦਾ ਉਨੀ ਯਾਦ ਵਸਦੀ ਹੈ। ਜਦੋਂ ਪਿਆਰ ਗੂੜਾ ਹੁੰਦਾ ਨਾ, ਬੰਦਾ ਸੌਂਦਿਆਂ ਉੱਠਦਿਆਂ ਉਸੇ ਨੂੰ ਯਾਦ ਰੱਖਦਾ ਹੈ। ਸਿੱਖ ਗੁਰੂ ਨੂੰ ਯਾਦ ਰੱਖਦੇ ਨੇ, ਜਦੋਂ ਵਾਹਿਗੁਰੂ ਜੀ ਅੰਦਰ ਵਸਦੇ ਨੇ ਫਿਰ ਵਾਹਿਗੁਰੂ ਨੂੰ ਇਹ ਮਨ ਸਮਝ ਜਾਂਦਾ, ਵਾਹਿਗੁਰੂ ਦੇ ਸੁਭਾਅ ਸਮਝ ਜਾਂਦਾ, ਉਹਦੇ ਗੁਣਾਂ ਨੂੰ ਸਮਝ ਕੇ ਜਿਉਂਦਾ ਹੈ। ਤੇ ਜਿਹੜਾ ਮਨ ਵਾਹਿਗੁਰੂ ਨਾਲ ਪਿਆਰ ਨਹੀਂ ਕਰਦਾ, ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਧਾਤਾ, ਉਹ ਜਿਹੜੀ ਸੰਸਾਰ ਵਿੱਚ ਉਲਝਦੇ ਨੇ ਨਾ, ਜਿਹਨਾਂ ਸੰਸਾਰ ਵਿੱਚੋਂ ਮਾਇਆ ਯਾਨੀ ਅਟ੍ਰੈਕਸ਼ਨ ਪੈਦਾ ਹੁੰਦੀ ਹੈ, ਵਿਕਾਰ ਪੈਦਾ ਹੁੰਦੇ ਨੇ, ਇਹ ਸਾਰਾ ਕੁਛ ਵਾਹਿਗੁਰੂ ਦਾ ਹੀ ਬਣਾਇਆ ਹੋਇਆ ਹੈ। ਇਸ ਲਈ ਆਸਾ ਜੀ ਦੀ ਵਾਰ ਵਿੱਚ ਦੋ ਸ਼ਲੋਕ ਨੇ। ਇੱਕ ਸ਼ਲੋਕ ਵਿੱਚ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਲਿਖਿਆ, ਇੱਕ ਸ਼ਲੋਕ ਵਿੱਚ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਲਿਖਿਆ। ਨਿਰਭਰ ਕਰਦਾ ਸਾਡਾ ਜਿਉਣਾ, ਸਾਡੀ ਵੇ ਆਫ ਥਿੰਕਿੰਗ ਕਿਹੋ ਜੀ ਹੈ। ਜੇ ਮਨ ਵਾਹਿਗੁਰੂ ਤੋਂ ਟੁੱਟ ਕੇ ਜਿਉਣਾ ਤੇ ਸਭ ਕੁਛ ਕੂੜ ਹੀ ਹੈ, ਤੇ ਜੇ ਵਾਹਿਗੁਰੂ ਦਾ ਘਰ ਸਮਝ ਕੇ ਸ਼ੁਕਰਾਨੇ ਵਿੱਚ ਜਿਉਣਾ ਤੇ ਸਭ ਵਾਹਿਗੁਰੂ ਦੀ ਕੋਠੜੀ ਹੈ, ਵਾਹਿਗੁਰੂ ਦਾ ਘਰ ਹੈ। ਇਸ ਲਈ ਵਾਹਿਗੁਰੂ ਦਾ ਸਭ ਕੁਛ ਪੈਦਾ ਕੀਤਾ, ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਜਿਉਣਾ ਸਿਖਾ ਰਹੇ ਨੇ। ਹਉਮੈ ਮਾਰ ਮਨਸ਼ਾ ਮਨਹ ਸਮਾਣੀ ਗੁਰ ਕੈ ਸ਼ਬਦ ਪਛਾਤਾ। ਇੱਕ ਤੇ ਅੰਦਰੋਂ ਹਉਮੈ ਨੂੰ ਕੰਟਰੋਲ ਕਰਨਾ ਹੈ। ਇੱਕ ਗੱਲ ਸਮਝਣੀ ਹੈ, ਜੋ ਕੁਛ ਕਰ ਹੋ ਰਿਹਾ ਉਹ ਵਾਹਿਗੁਰੂ ਦੇ ਸਿਸਟਮ ਵਿੱਚ ਹੋ ਰਿਹਾ। ਅਰਦਾਸਾਂ ਕਰਨੀਆਂ ਨੇ, ਵਾਹਿਗੁਰੂ ਜੀ ਐਸੇ ਬੋਲ ਨਾ ਬੁਲਾਉਣੇ ਜਿਹੜੇ ਤੈਨੂੰ ਚੰਗੇ ਨਾ ਲੱਗਣ, ਐਸਾ ਕਰਮ ਮੇਰੇ ਤੋਂ ਨਾ ਹੋਵੇ ਜਿਹੜਾ ਤੈਨੂੰ ਚੰਗਾ ਨਾ ਲੱਗੇ। ਦੂਸਰੀਆਂ ਜਿਹੜੀਆਂ ਮਨ ਦੀਆਂ ਇੱਛਾਵਾਂ ਨੇ, ਮਨ ਦੇ ਸਵਾਦ ਨੇ, ਇਹਨਾਂ ਨੂੰ ਕੰਟਰੋਲ ਕਰਨਾ ਹੈ। ਗੁਰੂ ਦੇ ਤੇ ਗੁਰੂ ਦੇ ਗੁਣਾਂ ਤੋਂ ਵੱਡਾ ਕੋਈ ਸਵਾਦ ਨਹੀਂ ਹੈ। ਸਭ ਤੋਂ ਵੱਡਾ ਸਵਾਦ ਵਾਹਿਗੁਰੂ ਦੇ ਸ਼ੁਕਰਾਨੇ ਦਾ ਹੈ। ਭਾਵੇਂ ਲਗਜ਼ਰੀ ਫੈਸਿਲਿਟੀ ਦਾ ਆਪਣਾ ਇੱਕ ਟੇਸਟ ਹੈ, ਮੈਂ ਬੇਨਤੀ ਕਰਾਂ, ਉਹਦਾ ਸ਼ੁਕਰਾਨੇ ਦਾ ਟੇਸਟ ਉਸ ਤੋਂ ਵੀ ਵੱਡਾ ਹੈ। ਦੁਨੀਆਂ ਦੇ ਸਵਾਦਾਂ ਵਿੱਚੋਂ ਦੁੱਖ ਨਿਕਲ ਸਕਦਾ, ਸ਼ੁਕਰਾਨੇ ਦੇ ਸਵਾਦ ਵਿੱਚੋਂ ਦੁੱਖ ਨਹੀਂ, ਆਤਮਿਕ ਸੁੱਖ ਨਿਕਲਦਾ ਹੈ। ਫਿਰ ਜਿਹੜੇ ਵੀ ਕਰਮ ਕਰਨੇ ਨੇ, ਇਹ ਸਮਝਣਾ ਵਾਹਿਗੁਰੂ ਨੇ ਜ਼ਿੰਮੇਵਾਰੀ ਲਾਈ ਹੈ, ਜ਼ਿੰਮੇਵਾਰੀ ਨਿਭਾਉਣੀ ਹੈ, ਉਹ ਸ਼ੁਕਰਾਨੇ ਵਿੱਚ ਕਰਨੇ ਨੇ। ਤੇ ਗੁਰੂ ਦੀ ਬਾਣੀ ਰਾਹੀਂ ਵਾਹਿਗੁਰੂ ਨੂੰ ਤੇ ਵਾਹਿਗੁਰੂ ਦੇ ਸਿਸਟਮ ਨੂੰ ਸਮਝਣ ਦਾ ਯਤਨ ਕਰਨਾ ਹੈ। ਅਗਰ ਇਸ ਮਾਰਗ ਤੇ ਮਨ ਤੁਰ ਪਿਆ, ਅਚਿੰਤ ਕੰਮ ਕਰੈ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ, ਫਿਰ ਵਾਹਿਗੁਰੂ ਜੀ ਅਚਨਚੇਤ ਉਹਨਾਂ ਦੇ ਕਾਰਜ ਸਵਾਰਦੇ ਨੇ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ, ਵਾਹਿਗੁਰੂ ਜੀ ਉਹਨਾਂ ਲਈ ਮਾਹੌਲ ਬਣਾ ਕੇ ਰੱਖਦੇ ਜੇ। ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ, ਕਿਉਂਕਿ ਸਾਰੇ ਕਾਰਜ ਸਵਾਰਨ ਹਾਰੇ ਵਾਹਿਗੁਰੂ ਜੀ ਨੇ। ਫਿਰ ਗੁਰੂ ਦੀਆਂ ਸਿੱਖਿਆਵਾਂ ਗੁਰਬਾਣੀ ਦੀ ਬਖਸ਼ਿਸ਼ ਦੇ ਨਾਲ ਮਨ ਵਿੱਚ ਉਸ ਵਾਹਿਗੁਰੂ ਦੀ ਯਾਦ ਬਸੀ ਰਹਿੰਦੀ ਹੈ। ਇਹ ਤਾਂ ਹੈ ਉਹ ਜੀਵਨ ਜਿਹੜੇ ਪ੍ਰੈਕਟੀਕਲ ਜਿਉਂਦੇ ਨੇ। ਇੱਕ ਮੇਰੇ ਵਰਗਾ, ਉਹਨਾਂ ਕੀ ਰੀਸ ਕਰੇ ਸੋ ਬਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ। ਪ੍ਰੈਕਟੀਕਲ ਤੇ ਗੁਣਾਂ ਨੂੰ ਜਿਉਂ ਨਹੀਂ ਰਿਹਾ ਤੇ ਰੀਸ ਕਰ ਰਿਹਾ। ਇਹ ਤੇ ਮੈਂ ਬੇਨਤੀ ਕਰਾਂ, ਇੱਕ ਹੁੰਦੇ ਨੇ ਵਿਦਵਾਨ ਸੱਜਣ ਜਿਨ੍ਹਾਂ ਨੇ ਇਤਿਹਾਸ ਦੀ ਗੁਰਬਾਣੀ ਦੀ ਰਿਸਰਚ ਕੀਤੀ ਹੁੰਦੀ ਹੈ। ਪ੍ਰਿੰਸੀਪਲ ਸਾਹਿਬ ਸਿੰਘ ਜੀ ਹੋਰਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਲਿਖ ਦਿੱਤਾ। ਗਿਆਨੀ ਹਰਬੰਸ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਟੀਕ ਲਿਖਿਆ। ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਹੋਰਾਂ ਨੇ ਗੁਰਬਾਣੀ ਦਾ ਸਟੀਕ ਲਿਖਿਆ। ਸਾਡੇ ਵਰਗਿਆਂ ਨੂੰ ਅਰਥ ਜਾਣਨ ਵਾਸਤੇ ਲਿਖਣਾ ਪੈਂਦਾ। ਹੁਣ ਵਿਦਵਾਨ ਜਦੋਂ ਵਿਚਾਰ ਕਰਦੇ ਨੇ ਤੇ ਸਾਡੇ ਵਿਚਾਰ ਕਰਨ ਵਿੱਚ ਜ਼ਮੀਨ ਸਮਾਨ ਦਾ ਫਰਕ ਹੁੰਦਾ, ਕਿਉਂਕਿ ਉਹਨਾਂ ਨੇ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਚ ਜਿਉਇਆ ਹੁੰਦਾ ਹੈ। ਗੁਰੂ ਰਹਿਮਤ ਕਰਨ, ਜੇ ਗੁਰਮਤ ਨੂੰ ਜਿਉਇਆ ਨਹੀਂ ਹੈ, ਕੇਵਲ ਰੀਸ ਕੀਤੀ ਹੈ, ਤੇ ਫਿਰ ਜਿਹੜੇ ਧਰਮ ਦੇ ਕਰਮ ਨੇ, ਕੱਲ ਦਾ ਹੁਕਮਨਾਮਾ ਸੀ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟ ਹੈ, ਫਿਰ ਇਹ ਹੰਕਾਰ ਲੁੱਟ ਲੈਂਦਾ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨਮੁਖ ਭੌਂਕ ਮੂਏ ਬਿਲ ਲਾਈ। ਮਨ ਦੇ ਪਿੱਛੇ ਲੱਗ ਕੇ ਗੁਰੂ ਦੀਆਂ ਸਿੱਖਿਆਵਾਂ ਨੂੰ ਪ੍ਰੈਕਟੀਕਲ ਜੀਵਨ ਵਿੱਚ ਜਿਉਣ ਤੋਂ ਬਿਨਾਂ ਬੜਾ ਯਤਨ ਕਰਦੇ ਰਹੇ, ਧਰਮ ਦੇ ਕਰਮ ਤੇ ਕੀਤੇ, ਪਰ ਆਉਟਪੁੱਟ ਕੀ ਨਿਕਲੀ? ਆਵੈ ਜਾਵੈ ਠੌਰ ਨਾ ਪਾਵੈ, ਦੁੱਖ ਮੈਂ ਦੁੱਖ ਸਮਾਈ। ਮਨ ਕਦੀ ਵਿਕਾਰਾਂ ਵਿੱਚ, ਕਦੀ ਗੁਣਾਂ ਵਿੱਚ, ਕਦੀ ਆਤਮਿਕ ਜੀਵਨ, ਕਦੀ ਆਤਮਿਕ ਮੌਤ, ਕਦੀ ਪੇਸ਼ੈਂਸ, ਕਦੀ ਇੰਪੇਸ਼ੈਂਸ, ਕਦੀ ਲੋਭ, ਕਦੀ ਸ਼ੁਕਰਾਨਾ, ਕਦੀ ਅਪ ਐਂਡ ਡਾਊਨ। ਕਬ ਹੂੰ ਜੀ ਅੜਾਊ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ। ਦੁੱਖਾਂ ਦੇ ਬੀਜ ਬੀਜਦੇ ਰਹੇ, ਦੁੱਖ ਪਾਉਂਦੇ ਰਹੇ, ਬਾਤ ਬਣੀ ਨਾ, ਕਿਉਂਕਿ ਗੁਰੂ ਦੀਆਂ ਸਿੱਖਿਆਵਾਂ ਨੂੰ ਪ੍ਰੈਕਟੀਕਲ ਨਾ ਲਿਆਂਦਾ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸੱਚ ਸਮਾਈ। ਗੁਰੂ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੋ ਜਾਈਏ। ਵਾਹਿਗੁਰੂ ਦੀ ਯਾਦ ਇੱਕ ਅੰਮ੍ਰਿਤ ਦੀ ਬੂੰਦ ਹੈ, ਸ਼ੁਕਰਾਨਾ ਅੰਮ੍ਰਿਤ ਦੀ ਬੂੰਦ ਹੈ, ਅੰਮ੍ਰਿਤ ਦਾ ਸਵਾਦ ਹੈ। ਨਿਮਰਤਾ ਦੇ ਗੁਣ ਜ਼ਿੰਦਗੀ ਚ ਆ ਜਾਵੇ ਤੇ ਨਾਲ ਸ਼ੁਕਰਾਨਾ ਆ ਜਾਵੇ, ਗੁਣ ਵਾਹਿਗੁਰੂ ਦਾ ਹੈ, ਸੰਤੋਖ ਆ ਜਾਵੇ, ਨਾਲ ਯਾਦ ਬਣੀ ਰਵੇ ਗੁਣ ਵਾਹਿਗੁਰੂ ਨੇ ਦਿੱਤਾ ਹੈ, ਨਿਮਰਤਾ ਆ ਜਾਵੇ, ਗੁਣ ਵੀ ਆ ਜਾਣ ਤੇ ਨਾਲ ਸ਼ੁਕਰਾਨਾ ਵੀ ਆ ਜਾਵੇ, ਇਹਦਾ ਸਵਾਦ ਵੱਖਰਾ ਹੀ ਹੈ, ਵਾਹਿਗੁਰੂ ਦੀ ਯਾਦ ਦਾ ਸਵਾਦ ਵੱਖਰਾ ਹੀ ਹੈ। ਜੇ ਮਨ ਪੀਣ ਲੱਗ ਜਾਵੇ ਤੇ ਫਿਰ ਬਚ ਸਕਦਾ ਨਹੀਂ, ਤੇ ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੈ ਅਧਿਕਾਈ। ਗੁਰੂ ਦੀਆਂ ਸਿੱਖਿਆਵਾਂ ਨੂੰ ਪ੍ਰੈਕਟੀਕਲ ਮੰਨਣ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਕਦੀ ਕ੍ਰੋਧ ਦਾ ਜਨਮ, ਕਦੀ ਹਉਮੈ ਦਾ ਜਨਮ, ਕਦੀ ਲੋਭ ਦਾ ਜਨਮ, ਇਹ ਜਨਮ ਜਿਹੜਾ ਹੈ ਇਹ ਖੇੜਾ ਹੀ ਨਹੀਂ ਛੱਡਦਾ। ਖੋ ਵਾਹਿਗੁਰੂ, ਅਸੀਂ ਨੋਰਮਲ ਵੀ ਹੋ ਜਾਂਦੇ ਹਾਂ, ਫਿਰ ਜਨਮ ਹੋ ਜਾਂਦਾ ਦੁਬਾਰੇ। ਕੋਸ਼ਿਸ਼ ਕੀਤੀ ਇੱਕ ਨਾਲੋਂ ਟੁੱਟ ਕੇ, ਇਹਦੇ ਨਾਲ ਨਫ਼ਰਤ ਹੈ ਹੁਣ ਨਹੀਂ ਕਰਨੀ, ਅੱਜ ਤੋਂ ਬਾਅਦ ਨਫ਼ਰਤ ਨਹੀਂ ਕਰਨੀ, ਨਵੀਂ ਸ਼ੁਰੂ ਹੋ ਗਈ। ਕਿਸੇ ਦੇ ਬੋਲ ਸਾਡੇ ਅੰਦਰ ਜਾਂਦੇ ਨੇ, ਨਫ਼ਰਤ ਪੈਦਾ ਕਰ ਜਾਂਦੇ ਨੇ, ਕੁਛ ਅੱਖਰ ਸਾਡੇ ਅੰਦਰ ਜਾਂਦੇ ਨੇ, ਨਫ਼ਰਤ ਪੈਦਾ ਕਰ ਜਾਂਦੇ ਜੇ, ਕੁਛ ਸਾਡਾ ਦੇਖਣ ਦਾ ਐਟੀਟਿਊਡ ਐਸਾ ਹੁੰਦਾ ਹੈ ਦੇਖਦੇ ਕਿਸੇ ਨੂੰ। ਇੱਕ ਬਜ਼ੁਰਗ ਇੱਕ ਬੜੀ ਕਮਾਲ ਦੀ ਗੱਲ ਕਹਿੰਦੇ ਸੀ, ਬੇਟਾ ਗਲਤੀ ਕਿਸੇ ਦੀ ਹੁੰਦੀ ਹੈ, ਮਨ ਆਪਣਾ ਕਾਲਾ ਕਰ ਲੈਂਦੇ ਹਾਂ। ਗਲਤੀ ਤਾਂ ਕਿਸੇ ਦੀ ਹੈ, ਨਫ਼ਰਤ ਆਪ ਪੈਦਾ ਕਰ ਲਈ। ਗੁਰੂ ਰਹਿਮਤ ਕਰਨ, ਜੇ ਗੁਰੂ ਤੋਂ ਜੀਵਨ ਜਿਉਣਾ ਸਿੱਖੀਏ। ਵੇਦ ਪੜ੍ਹੈ ਤੈ ਵਾਦ ਵਖਾਣੈ, ਬਿਨ ਹਰ ਪਤ ਗਵਾਈ। ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਕੀਤਾ, ਗਿਆਨ ਲਿਆ, ਵਿਚਾਰਾਂ ਕੀਤੀਆਂ, ਪਰ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਚੜ੍ਹਦੀ ਕਲਾ ਵਾਲਾ ਜੀਵਨ ਹਾਲੇ ਨਾ ਬਣ ਸਕਿਆ, ਵਾਹਿਗੁਰੂ ਦੇ ਗੁਣਾਂ ਵਾਲਾ ਜੀਵਨ ਨਾ ਬਣ ਸਕਿਆ, ਤੇ ਵਾਹਿਗੁਰੂ ਦੀਆਂ ਨਜ਼ਰਾਂ ਚ ਆਪਣੀ ਰੈਪੂਟੇਸ਼ਨ ਗਵਾ ਲਈ। ਆਖੋ ਵਾਹਿਗੁਰੂ, ਕਦੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਜਾਣ ਕੇ ਸਾਹਮਣੇ ਦੱਸੇ ਗੁਰੂ ਸਾਹਿਬਾਨ ਬੈਠੇ ਨੇ, ਤੇ ਹਰ ਬੰਦੇ ਨੂੰ ਪਤਾ ਮੇਰੀਆਂ ਕਿਹੜੀਆਂ ਆਦਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਗੀਆਂ ਨਹੀਂ ਲੱਗਦੀਆਂ, ਪਤਾ ਹੈ, ਸਭ ਪਤਾ ਹੈ। ਸੋਚ ਕੇ ਦੇਖੀਏ ਸ਼ਰਮਿੰਦੇ ਹੋ ਜਾਵਾਂਗੇ। ਇਸ ਅਹਿਸਾਸ ਵਿੱਚ ਵਾਹਿਗੁਰੂ ਦੀ ਜੋਤ ਮੇਰੇ ਅੰਦਰ ਹੈ, ਜਦੋਂ ਮੈਂ ਕ੍ਰੋਧ ਵਿੱਚ ਕੌੜੇ ਬੋਲ ਬੋਲਦਾ ਵਾਹਿਗੁਰੂ ਨੂੰ ਚੰਗਾ ਲੱਗਦਾ, ਪਤਾ ਲੱਗੇਗਾ ਵਾਹਿਗੁਰੂ ਦੀਆਂ ਨਜ਼ਰਾਂ ਚ ਮੇਰਾ ਰੈਪੂਟੇਸ਼ਨ ਬਹੁਤਾ ਵਧੀਆ ਨਹੀਂ। ਤਾਈਓ ਤੇ ਸਿੱਖ ਸੌਣ ਲੱਗਿਆ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਪੜ੍ਹਦਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਕੰਡਲ ਕੰਡਾ ਹੈ। ਫਿਰ ਕੀਤਾ ਕੀ ਜਾਵੇ, ਹਾਉ ਟੂ ਡੂ? ਉਹਦਾ ਜਵਾਬ ਗੁਰੂ ਸਾਹਿਬ ਦਿੰਦੇ ਨੇ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭੱਜ ਛੂਟੈ ਗੁਰ ਸਰਣਾਈ। ਗੁਰੂ ਸਾਹਿਬ ਨੇ ਸਾਨੂੰ ਸੱਚਾ ਸਬਜੈਕਟ ਦਿੱਤਾ ਹੈ, ਜੀਵਨ ਕਿਵੇਂ ਜਿਉਣਾ ਉਹ ਗੁਰਬਾਣੀ, ਗੁਰਬਾਣੀ ਤੋਂ ਪੜ੍ਹ ਕੇ ਸਿੱਖਣਾ। ਇਸ ਵਿੱਚ ਦੋ ਚੀਜ਼ਾਂ ਨੇ, ਯੈਸ ਔਰ ਨੋ। ਕੁਛ ਕੰਮ ਕਰਨ ਵਾਸਤੇ ਰੋਕਿਆ ਗਿਆ, ਕੁਛ ਕੰਮ ਕਰਨ ਵਾਸਤੇ ਕਿਹਾ ਗਿਆ। ਜੀ ਤੋਂ ਰੋਕਿਆ ਗਿਆ, ਰੁਕਣਾ ਚਾਹੀਦਾ। ਆਖੋ ਵਾਹਿਗੁਰੂ ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਰੁਕਣਾ ਚਾਹੀਦਾ। ਪਰਤ ਰਿਹਾ ਰੂਪ ਨਾ ਪੇਖੈ ਨੇਤਰ, ਰੁਕਣਾ ਚਾਹੀਦਾ। ਮਿਠਤ ਨੀਵੀ ਨਾਨਕਾ, ਇਹ ਕਰਨਾ ਚਾਹੀਦਾ। ਜਿਹੜੇ ਗੁਣ ਸਾਨੂੰ ਦੱਸੇ ਨੇ ਉਹ ਗੁਣਾਂ ਨੂੰ ਜੀਵਨ ਚ ਲਿਆਉਣਾ ਚਾਹੀਦਾ। ਜਿਹੜੇ ਗੁਣਾਂ ਤੋਂ ਜਿਹੜੇ ਔਗੁਣਾਂ ਤੋਂ ਰੋਕਿਆ ਗਿਆ ਤੋਂ ਰੁਕਣਾ ਚਾਹੀਦਾ। ਫਿਰ ਵਾਹਿਗੁਰੂ ਦੀ ਯਾਦ ਅੰਦਰ ਵਸੇਗੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਵਾਹਿਗੁਰੂ ਦੀ ਯਾਦ ਅੰਦਰ ਵਸ ਜਾਵੇ ਫਿਰ ਵੇ ਆਫ ਥਿੰਕਿੰਗ ਦਾ ਸੱਚਾ ਦਰ ਲੱਭਦਾ ਹੈ। ਸੱਚਾ ਟਰੈਕ ਗੁਰੂ ਦੇ ਗੁਣਾਂ ਵਾਲਾ ਹੈ, ਵਾਹਿਗੁਰੂ ਦੇ ਗੁਣਾਂ ਵਾਲਾ। ਜਿਸ ਦੇ ਕੋਲ ਵਾਹਿਗੁਰੂ ਦੇ ਗੁਣ ਆ ਗਏ ਤੇ ਵਾਹਿਗੁਰੂ ਦੀ ਯਾਦ ਆ ਗਈ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਅਸਲੀ ਰੈਪੂਟੇਸ਼ਨ ਇਹ ਹੈ, ਅਸਲੀ ਸਟੇਟਸ ਇਹ ਹੈ, ਅਸਲੀ ਵਡਿਆਈ ਇਹ ਹੈ। ਨਾਨਕ ਤਿਨਕਾ ਸਦ ਬਲਿਹਾਰਾ ਹੈ, ਜਿਨ ਹਰ ਰਾਖਿਆ ਔਰ ਧਾਰਾ। ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਗੁਰੂ ਕਿਰਪਾ ਕਰਨ ਸਾਨੂੰ ਵੀ ਉਹ ਜੀਵਨ ਮਿਲ ਜਾਵੇ। ਵਾਹਿਗੁਰੂ ਦੀ ਯਾਦ ਹਿਰਦੇ ਵਿੱਚ ਵਸ ਜਾਵੇ, ਵਾਹਿਗੁਰੂ ਦਾ ਸ਼ੁਕਰਾਨਾ ਹਿਰਦੇ ਵਿੱਚ ਵਸ ਜਾਵੇ, ਵਾਹਿਗੁਰੂ ਦੇ ਗੁਣ ਹਿਰਦੇ ਵਿੱਚ ਵਸ ਜਾਣ, ਪ੍ਰੈਕਟੀਕਲ ਜੀਵਨ ਵਿੱਚ ਆ ਜਾਣ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕਿਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।